अर्जन गुरु वर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उद्द बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार होवे सिवत खसाम दे नूरियर सहों कुर सहों चटी है तुद डिठे सचे पातशाह मल जन्म जन्म दी कटी है तुद डिठे सचे पातशाह मल जन्म जन्म दी कटी है
सतनाम श्री वाहिगुरु साहिब जीओ सतगुर शब्द पठो अर सुनिए करो कीर्तन निर्मल बनिए बिघन उठावे को इत आए निर्वारो मिल कर समुदाए सतगुर शब्द पठो अर सुनिए
वाहिगुरु जी का खालसा वाहिगुरु जी की फतेह परम सत्कारयोग गुरु स्वरूप गुरु खालसा सतसंग जी आप सरबत संगतां नित दे बने होए निजम अनुसार गुरु नानक देव पावन दरबार विच शामां दे वक्त सतगुरां दी जिथे पावन हजूरी दा आनंद मानन वास्ते स्वासां दी सफलता करन वास्ते सोदर दी बाणी दा जाप उस तों बाद सत्कारयोग रागी भाई ठहर सिंह जी ने जथे समेत ओ पावन अमृत वचन गुरु नानक दा सुनाया मुल खरीदी लाला गोला मेरा नाम सुभागा गुर की वचनी हाट बकाना जित लाया तित लागा तेरे आले क्या चितराई साहब कहो को नानक मां लाली प्यो लाला मेरा हो लाले का जाया लाली नचे लाला गावे भगत करो तेरी गाया सतगुरु महाराज साहिब जी ने लम्मे देश दे अंदर ए पावन बचन गुरसिख गरीब गुरसिखां दे घर दे विच बहुत मेहरबानी कीती उस बच्चे दी भावना बीबी दी भावना भाई दी भावना अथाह प्यार देख के सतगुरु ने फिर निरंकार दे चरणां विच उस परिवार दे प्रथाएं वाहिगुरु परमेश्वर नूं जोधणियां कीतियां और उन्हां प्रेमियां दी भावना भी इहदे विच दर्शाई है अणजाणपणे दे विच इहदे अर्थां दे विच बहुत सारी गड़बड़ हो जांदी है ऐसा भी देखिया है उत्थे पंजाब दे विच बहुत साल पुरानी बात है साखी सुनाउंदे सुनाउंदे संगतां दे विच ਇਹ ਗੱਲ ਕਹੀ ਗਈ ਕਿ ਉਹ ਬੱਚੇ ਨੇ ਕਿਹਾ ਮਹਾਰਾਜ ਮੇਰਾ ਪਿਤਾ ਗਾਉਂਦਾ ਹੈ ਤੇ ਮੇਰੀ ਮਾਤਾ ਨੱਚਦੀ ਹੈ ਮਾਂ ਲਾਲੀ ਪਿਓ ਲਾਲੀ ਮੇਰੇ ਲਾਲੀ ਨੱਚੇ ਲਾਲਾ ਗਾਵੇ ਇਹ ਅਰਥ ਕਰ ਦਿੱਤੇ ਇਹੀ ਫਰਕ ਹੈ ਸਾਧ ਜੀ ਜਦੋਂ ਕੋਈ ਬਾਤ ਪੜ੍ਹ ਕੇ ਵਿਚਾਰ ਕੇ ਕੀਤੀ ਜਾਏ ਉਹਦੇ ਚ ਧੋਖਾ ਨਹੀਂ ਹੁੰਦਾ ਤੇ ਇਸੇ ਮਨ ਕਰ ਅਰਥ ਨੂੰ ਲੈ ਕੇ ਸਿੱਖਾਂ ਦੇ ਵਿੱਚੋਂ ਹੀ ਕਹਾਉਣ ਵਾਲੀ ਇੱਕ ਸੰਪਰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨੱਚਦੇ ਹੈ ਔਰ ਕਹਿੰਦੇ ਨਾਚ ਰੇ ਮਨ ਗੁਰ ਕੇ ਅੱਗੇ, ਵੀ ਬਾਣੀ ਚ ਲਿਖਿਆ ਹੋਇਆ ਗੁਰੂ ਦੇ ਅੱਗੇ ਨੱਚਣਾ ਚਾਹੀਦਾ, ਕਿਉਂਕਿ ਅਰਥ ਨਹੀਂ ਜਾਣੇ। ਨੱਚਣ ਦਾ ਮਤਲਬ ਹੈ ਨਿਰਣਾ ਕਰਨਾ, ਗੁਰੂ ਦੇ ਅੱਗੇ ਨਿਰਣਾ ਕਰਨਾ, ਗੁਰੂ ਨੂੰ ਪੁੱਛਣਾ ਜਿਹੜੀ ਗੱਲ ਸਮਝ ਨਹੀਂ ਆਉਂਦੀ। ਤੇ ਇੱਥੇ ਵੀ ਇਹੀ ਗੱਲ ਕਹੀ ਹੈ, ਉਹ ਬੱਚਾ ਕਹਿੰਦਾ ਗਰੀਬ ਨਿਵਾਜ ਮੇਰੀ ਮਾਤਾ ਤੁਹਾਡੇ ਬਾਣੀ ਦੇ ਸ਼ਬਦਾਂ ਦੇ ਅਰਥਾਂ ਨੂੰ ਜਾਣਦੀ ਹੈ, ਪਿਤਾ ਮੇਰਾ ਸੰਗੀਤ ਕਲਾ ਵਿੱਚ ਮਾਹਰ ਹੈ, ਘਰ ਦੇ ਵਿੱਚ ਇਹ ਸਤਸੰਗ ਹੁੰਦਾ ਰਹਿੰਦਾ, ਮੈਨੂੰ ਸੰਸਕਾਰ ਆਪਣੇ ਮਾਤਾ ਪਿਤਾ ਤੋਂ ਮਿਲੇ ਹੈ, ਤੇ ਜਦੋਂ ਮੇਰਾ ਪਿਤਾ ਸ਼ਬਦ ਗਾਉਂਦਾ ਹੈ ਨਾ, ਲਾਲਾ ਗਾਵੈ, ਫਿਰ ਮੇਰੀ ਮਾਂ ਬੋਲਦੀ ਹੈ ਹੇ ਪਤੀ ਇਹ ਜਿਹੜਾ ਸ਼ਬਦ ਤੈਂ ਗਾਇਆ ਹੈ ਤੇ ਇਹਦਾ ਫਿਰ ਲਾਲੀ ਨਾਚੈ, ਲਾਲਾ ਗਾਵੈ ਨਾਚੈ ਨਿਰਣਾ ਕਰਦੀ ਹੈ, ਇਹਦਾ ਅਰਥ ਆਹ ਬਣਦਾ ਹੈ। ਇਹ ਸਾਧ ਸੰਗੀਤ ਭਾਵ ਹੈ ਇਸਦਾ। ਗਰੀਬ ਨਿਵਾਜ ਸਤਿਗੁਰੂ ਦੇ ਬੜੇ ਇਤਿਹਾਸਕ, ਜਿਵੇਂ ਕਹਿੰਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਇਤਿਹਾਸ ਨਾਲ ਸੰਬੰਧ ਰੱਖਦੇ ਹੈ, ਇਹ ਸ਼ਬਦ ਵੀ ਇਤਿਹਾਸ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਸੁਣਿਆ ਹੈ। ਸੋ ਆਓ ਹੁਣ ਲੜੀਵਾਰ ਇਤਿਹਾਸ ਵਿੱਚ ਆਪ ਜੀ ਨੇ ਪਾਵਨ ਜੋ ਕੱਲ ਸਰਵਣ ਕੀਤਾ ਸੀ ਸਤਿਗੁਰਾਂ ਨੇ, ਹੁਣ ਇਸ ਅਸਥਾਨ ਤੋਂ ਪੰਜਾਬ ਵਾਲੇ ਪਾਸੇ ਨੂੰ ਚਾਲੇ ਪਾਉਣੇ ਹੈ, ਪਰ ਅਜੇ ਉੱਥੇ ਅਸਥਾਨ ਤੇ ਨੇ, ਕੁਝ ਉੱਥੇ ਦੀਆਂ ਵਿਚਾਰਾਂ ਆਉਣਗੀਆਂ, ਉਸ ਤੋਂ ਬਾਅਦ ਇਸ ਅਧਿਆਇ ਦੇ ਸਮਾਪਤੀ ਤੇ ਹੀ ਮਹਾਰਾਜ ਸਾਹਿਬ ਪੰਜਾਬ ਵੱਲ ਰੁਖ ਕਰਨਗੇ, ਗੰਗਾ ਤੇ ਆਉਣਾ ਹੈ, ਪੰਡਤਾਂ ਨੂੰ ਵੀ ਉਹਨਾਂ ਦੀ ਭਾਵਨਾ ਪੂਰੀ ਕਰਨੀ ਹੈ, ਤੇ ਫਿਰ ਯਮੁਨਾ ਤੇ ਆਉਣਾ ਹੈ, ਫਿਰ ਕੁਰਕਸ਼ੇਤਰ ਥਨੇਸ਼ਵਰ ਵਾਲੀ ਜਗ੍ਹਾ ਉਸ ਥਾਂ ਤੇ ਆਉਣਾ, ਤੇ ਫਿਰ ਮਹਾਰਾਜ ਸਾਹਿਬ ਨੇ ਭਾਈ ਕੀ ਡਰੋਲੀ ਵਾਲੇ ਪਾਸੇ ਨੂੰ ਆਉਣਾ। ਇਹ ਇਤਿਹਾਸ ਵੀ ਆ ਰਿਹਾ, ਸੁਣਨਾ ਕਰੋ ਜੀ।
ਸਤਿਗੁਰ ਸ਼ਬਦ ਪਠੋ ਅਰ ਸੁਣੀਐ।
ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਦੇਖੋ, ਅਸੀਂ ਹੁਣ ਇੱਥੋਂ ਜਾਣਾ ਹੈ, ਤੁਸੀਂ ਇਸ ਅਸਥਾਨ ਤੇ ਕਿਸਾਨ ਦਰਸ਼ਨ ਕਰਨ ਵਾਸਤੇ ਆਇਆ ਕਰੋ, ਗੁਰੂ ਨਾਨਕ ਦਾ ਅਸਥਾਨ ਹੈ, ਦਰਸ਼ਨ ਕਰਨ ਦੇ ਨਾਲ ਪੁੰਨ ਵਧਣਗੇ ਔਰ ਦਰਸ਼ਨ ਕਰਨ ਦੇ ਨਾਲ ਪਾਪ ਨਿਵਿਰਤ ਹੋਣਗੇ, ਤੇ ਪੁਰਬ ਦੇ ਦਿਨਾਂ ਚ ਇੱਥੇ ਜੋੜ ਮੇਲਾ ਕਰਿਆ ਕਰੋ, ਤੇ ਉਸ ਜੋੜ ਮੇਲੇ ਚ ਕਰਨਾ ਕੀ ਹੈ, ਉਹਦੇ ਚ ਗੁਰੂ ਦੇ ਸ਼ਬਦ ਦਾ ਪਹਿਰਾ ਰੱਖਣਾ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਜਿਸ ਵੇਲੇ ਗੁਰੂ ਸਤਿਗੁਰ ਸ਼ਬਦ ਪਠੋ ਅਰ ਸੁਣੀਐ, ਸ਼ਬਦ ਪੜ੍ਹਨੇ ਔਰ ਸੁਣਨੇ ਹਨ, ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਕੀਰਤਨ ਕਰਨਾ, ਕੀਰਤਨ ਸੁਣਨਾ, ਵਾਹਿਗੁਰੂ ਦੇ ਜਸ ਨਾਲ ਜੁੜਨਾ ਹੈ।
ਕਰੋ ਕੀਰਤਨ ਨਿਰਮਲ ਬਣੀਐ ਹੈ,
ਕੀਰਤਨ ਕਰੋ ਗੁਰੂ ਕਾ ਜਸ ਪਰਮੇਸ਼ੁਰ ਦਾ, ਮੈਲ ਤੋਂ ਰਹਿਤ ਰਾਗ ਦਵੈਸ਼ ਦੀ ਮੈਲ ਨਹੀਂ ਰਹੇਗੀ।
ਵਿਘਨ ਉਠਾਵੇ ਕੋ ਇਤੇ ਆਏ,
ਹਾਂ ਜੇ ਕੋਈ ਅਸਥਾਨ ਤੇ ਭਾਈ ਦੇਖੋ ਸਿੱਧ ਤਾਂ ਨਹੀਂ ਹੁਣ ਆਉਣਗੇ, ਉਹਨਾਂ ਦਾ ਤਾਂ ਹੋ ਗਿਆ ਪੱਕਾ ਇਲਾਜ, ਪਰ ਜੇ ਕੋਈ ਮਨਮਤੀਆ ਹੋਰ ਥੋੜਾ ਬਹੁਤ ਸਮੇਂ ਅਨੁਸਾਰ ਕੋਈ ਇੱਥੇ ਵਿਘਨ ਕਰੇ, ਉਹਨੂੰ ਦੂਰ ਕਿਵੇਂ ਕਰਨਾ, ਤੁਸੀਂ ਇਕੱਠੇ ਹੋ ਜਾਓ ਜਿੰਨੇ ਇਲਾਕੇ ਦੇ ਗੁਰਸਿੱਖ ਨੇ, ਤੁਹਾਡੀ ਇਕੱਤਰਤਾ ਦੇਖ ਕੇ ਵਿਘਨ ਨੇੜੇ ਨਹੀਂ ਆਉਂਦਾ, ਏਕੇ ਵਿੱਚ ਵਰਕਤਾਂ ਹੁੰਦੀਆਂ ਨੇ, ਇਹ ਯੁਗ ਦੱਸਦੇ ਹਨ।
ਨਿਰਵਾਰੋ ਮਿਲਕਰ ਸਮੁਦਾਏ,
ਸਮੁਦਾਏ ਸਮੂਹ ਸਾਰੇ ਮਿਲ ਜਾਓ, ਉਹ ਵਿਘਨ ਦੂਰ ਕਰੋ, ਅਸਥਾਨ ਦੀ ਪਵਿੱਤਰਤਾ, ਅਸਥਾਨਾਂ ਦੀ ਸੇਵਾ ਸੰਭਾਲ, ਇਹ ਹੁਣ ਤੁਹਾਡੇ ਸਾਰੇ ਇਲਾਕੇ ਦੇ ਗੁਰਸਿੱਖਾਂ ਦੀ ਜ਼ਿੰਮੇਵਾਰੀ ਬਣਦੀ ਹੈ। ਮਹਾਰਾਜ ਕਹਿੰਦੇ ਤੇ ਹੁਣ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਤੁਹਾਡੀਆਂ ਅਸੀਂ ਦੂਰ ਕਰ ਦਿੱਤੀਆਂ ਨੇ, ਤੇ ਬਾਕੀ ਹੁਣ ਜ਼ਿੰਮੇਦਾਰੀ ਆਪ ਤੁਸੀਂ ਸਮਝਣੀ ਹੈ।
ਸੁਣ ਗੁਰ ਤੇ ਸੁਣ ਬਖਾਨੀ,
ਤੇ ਸੁਣ ਕਰਕੇ ਗੁਰੂ ਸਾਹਿਬ ਤੇ ਸਭ ਹੁਣ ਸਾਰਿਆਂ ਨੇ ਇਉਂ ਕਿਹਾ ਹੈ,
ਆਪ ਤੇ ਕਰੇ ਕਹੀ ਜਿਮਬਾਨੀ,
ਮਹਾਰਾਜ ਹੁਣ ਤੋਂ ਬਾਅਦ ਅਸੀਂ ਉਹੀ ਕਰਾਂਗੇ ਜੋ ਤੁਸੀਂ ਬਚਨ ਕਿਹਾ। ਇਹ ਗੁਰਸਿੱਖਾਂ ਵੱਲੋਂ ਹੈ ਬਚਨ, ਜੋ ਤੁਸੀਂ ਮਹਾਰਾਜ ਕਿਹਾ ਅਸੀਂ ਇਹੀ ਬਚਨ ਕਰਾਂਗੇ।
ਜਿਸ ਪ੍ਰਕਾਰ ਹਮਰੋ ਕਲਿਆਣ,
ਜਿਸ ਤਰ੍ਹਾਂ ਮਹਾਰਾਜ ਸਾਡੀ ਮੁਕਤੀ ਹੋ ਗਈ, ਗੁਰੂ ਦੇ ਬਚਨ ਜੀ ਦਾ ਨਿਸਤਾਰ ਹੈ, ਗੁਰ ਕਾ ਬਚਨ ਸਿੱਖ ਵਾਸਤੇ ਕਲਿਆਣਕਾਰੀ ਹੁੰਦਾ, ਇਸ ਕਰਕੇ ਮਹਾਰਾਜ ਤੁਸੀਂ ਜੋ ਕਿਹਾ ਉਹੀ ਕਰਾਂਗੇ।
ਤਿਮ ਤੁਮ ਹਮਸੋ ਕਰਤ ਬਖਾਨ,
ਤੁਸੀਂ ਮਹਾਰਾਜ ਸਾਡੀ ਕਲਿਆਣ ਵਾਸਤੇ ਬਖਿਆਨ ਕਰਦੇ ਹੋ ਜਿਹਦੇ ਵਿੱਚ ਸਾਡਾ ਭਲਾ ਹੈ।
ਅਬ ਤੇ ਸਾਧ ਫਕੀਰੀ ਬੇਸ,
ਇਥੋਂ ਫਿਰ ਹੁਣ ਮਹਾਰਾਜ ਸਾਹਿਬ ਬੋਲੇ ਹੈ ਇਹੀ ਗੱਲ ਭਾਈ ਸੰਤੋਖ ਸਿੰਘ ਦੀ ਰਚਨਾ ਵਿੱਚ ਜ਼ਿਆਦਾ ਸਮਝਣ ਵਾਲੀ ਹੈ ਕਿ ਕਥਾ ਕਰਨ ਵਾਲੇ ਨੂੰ ਸੌਖਿਆ ਕਰਨ ਵਾਸਤੇ ਡਾਕਟਰ ਭਾਈ ਵੀਰ ਸਿੰਘ ਨੇ ਬੜੀਆਂ ਮਿਹਨਤਾਂ ਕੀਤੀਆਂ ਤੇ ਇਹਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਵੀ ਹੁਣ ਕਥਾ ਚੱਲਦੀ ਹੈ ਭਾਈ ਸੰਤੋਖ ਸਿੰਘ ਆਪਣੇ ਵੱਲੋਂ ਕਹਿ ਰਿਹਾ ਕੋਈ ਬੇਨਤੀ, ਕਵੀ ਆਪਣੇ ਵੱਲੋਂ ਇਤਿਹਾਸ ਰਚਦਾ ਚਦਾ ਬੋਲ ਪਿਆ, ਜਾਂ ਫਿਰ ਭਾਈ ਰਾਮ ਕੌਰ ਗੁਰਬਖਸ਼ ਸਿੰਘ ਵੱਲੋਂ ਵਚਨਾ ਹੈ, ਤੇ ਜਾਂ ਗੁਰੂ ਸਾਹਿਬ ਵੱਲੋਂ ਬਚਨ ਚੱਲ ਰਿਹਾ, ਸੰਗਤ ਵੱਲੋਂ ਚੱਲ ਰਿਹਾ, ਸਿੱਧਾਂ ਵੱਲੋਂ ਹੈ, ਇਹ ਸਾਰਾ ਸਮਝ ਕੇ ਸਾਧ ਜੀ ਵਿਆਖਿਆ ਹੁੰਦੀ, ਕਿਉਂਕਿ ਪੈਰ ਪੈਰ ਤੇ ਤੁਕ ਤੁਕ ਤੇ ਬਦਲਦੇ, ਹੁਣ ਇਥੋਂ ਤੁਕ ਦੀ ਰੁੱਖ ਬਦਲ ਗਿਆ, ਅਬ ਤੇ ਸਾਧ ਫਕੀਰੀ ਬੇਸ, ਇਹ ਹੁਣ ਗੁਰੂ ਸਾਹਿਬ ਕਹਿਣ ਲੱਗੇ, ਹੁਣ ਤੋਂ ਬਾਅਦ ਸਾਧੂਆਂ ਦੇ ਲਿਬਾਸ ਦੇ ਅੰਦਰ ਭਾਵੇ
ਰਹਿ ਇਹਾਂ ਬੋਲੇ ਜਗਤੇਸ਼,
ਰਹਿ ਇਹਾਂ ਇੱਥੇ ਤੱਕ ਗੁਰੂ ਸਾਹਿਬ ਦੇ ਬਚਨ, ਰਹਿ ਇਹਾਂ ਇੱਥੇ ਰਹਿਣਗੇ ਸਾਧੂ ਬਹੁਤ ਸਾਰੇ। ਸਾਧ ਸਿੰਘ ਜੀ ਬਹੁਤ ਲੰਮਾ ਸਮਾਂ ਫਿਰ ਉਦਾਸੀ ਸੰਤ ਉੱਥੇ ਬਹੁਤ ਰਹਿੰਦੇ ਰਹੇ। ਅਸਲ ਦੇ ਵਿੱਚ ਉਦਾਸੀ ਮਹਾਂਪੁਰਸ਼ਾਂ ਨੇ 200 ਸਾਲ ਲਗਭਗ ਅਸਥਾਨਾਂ ਦੀ ਸੇਵਾ ਸੰਭਾਲ ਰੱਖੀ ਹੈ, ਤੋ ਇਸ ਕਰਕੇ ਸਾਧ ਸਿੰਘ ਜੀ ਸਮੇਂ ਦੇ ਹੇਰ ਫੇਰ ਨ ਤੇ ਸਾਰੇ ਗੁਰਦੁਆਰਿਆਂ ਚ ਕਮੇਟੀਆਂ ਕਿਹੜਾ ਭਾਈ ਚੰਗੀਆਂ ਨੇ, ਤੇ ਜਿੱਥੇ ਚੰਗੀਆਂ ਨੂੰ ਉਹਨਾਂ ਨੂੰ ਚੰਗੇ ਕਹਿਣੇ ਬਣਦੇ, ਇਸੇ ਤਰ੍ਹਾਂ ਮਹੰਤ ਵੀ ਸਾਰੇ ਚੰਗੇ ਨਹੀਂ ਸੀ, ਸਾਰੇ ਮਾੜੇ ਨਹੀਂ ਸੀ। ਇੱਕ ਨਰਾਇਣ ਮਹੰਤ ਦੇ ਬਦਲੇ ਸਾਰੇ ਉਦਾਸੀ ਭੇਖ ਦੀ ਬਦਨਾਮੀ ਕਰਨੀ, ਸਾਰਿਆਂ ਨੂੰ ਮੰਦਾ ਕਹਿਣਾ, ਇਹ ਵੀ ਕੋਈ ਚੰਗੀ ਬਾਤ ਨਹੀਂ। ਕਿਤੇ ਇਤਿਹਾਸ ਪੜ੍ਹ ਕੇ ਦੇਖੋ ਅੱਖਾਂ 'ਚ ਪਾਣੀ ਆ ਜਾਂਦਾ ਹੈ। ਉਦਾਸੀ ਸੰਤਾਂ ਨੇ ਗੁਰਸਿੱਖ ਤਾਂ ਸਾਧ ਸਿੰਘ ਜੀ ਘਰਾਂ ਤੋਂ ਗਏ ਹੋਏ ਹੈ, ਤੁਰਕਾਂ ਦਾ ਵੇੜਾ ਹੈ, ਤੇ ਗੁਰਸਿੱਖਾਂ ਦੇ ਬੱਚਿਆਂ ਨੂੰ ਕਮਾਦਾਂ ਦੇ ਵਿੱਚ ਲੁਕੋ ਕੇ ਰੱਖਣਾ, ਰੋਟੀਆਂ ਡੇਰਿਆਂ 'ਚੋਂ ਦੇਣੀਆਂ, ਤੇ ਉਹਨਾਂ ਦੇ ਬਦਲੇ ਜਦੋਂ ਪਤਾ ਲੱਗਦਾ ਸਰਕਾਰ ਹਾਥੀਆਂ ਨਾਲ ਘਸੀੜ ਘਸੀੜ ਕੇ ਮਾਰ ਦਿੱਤੇ, ਜੜਾਂ ਬੰਨ ਬੰਨ ਕੇ ਮਾਰ ਦਿੱਤੇ ਵੀ ਤੁਸੀਂ ਸਿੱਖਾਂ ਦੀ ਮਦਦ ਕਰ ਰਹੇ ਹੋ, ਸਿੱਖਾਂ ਦੇ ਬੱਚਿਆਂ ਨੂੰ ਪਾਲਦੇ ਹੋ, ਮਾਰਾਂ ਖਾ ਲਈਆਂ ਪਰ ਇੱਕ ਵੀ ਬੱਚਾ ਸਿੱਖਾਂ ਦਾ ਫੜਾਇਆ ਨਹੀਂ ਹੈ। ਉਹ ਕੁਰਬਾਨੀਆਂ ਸਾਧ ਸਿੰਘ ਜੀ ਭੁੱਲ ਜਾਣੀਆਂ, ਇਹ ਕੋਈ ਬਹੁਤੀ ਵਧੀਆ ਬਾਤ ਨਹੀਂ ਹੈ, ਇਹ ਯਾਦ ਰੱਖਣਾ ਚਾਹੀਦਾ, ਕਿਰਤ ਕਾਣਾ ਹੁੰਦਾ ਜਿਹੜਾ ਭੁੱਲ ਜਾਵੇ। ਸੋ ਇਸ ਪ੍ਰਕਾਰ ਸਾਧ ਸਿੰਘ ਮਹਾਰਾਜ ਦੇ ਜਿਹੜੇ ਵਰ ਦਿੱਤੇ ਸੀ ਉੱਥੇ ਫਿਰ ਨਾਨਕ ਮਤੇ ਬਹੁਤ ਉਦਾਸੀ ਸੰਤ ਰਹਿੰਦੇ ਰਹੇ, ਕਿਉਂਕਿ ਅਲਮਸਤ ਜਿਹੜਾ ਸੀ ਉਹ ਚੌਥੇ ਧੂਣੇ ਦਾ ਮਾਲਕ ਸੀ, ਇਸ ਕਰਕੇ ਉੱਥੇ ਬਹੁਤ ਸਾਰੇ ਸੰਤਾਂ ਦੀ ਜਮਾਤ ਗੁਰੂ ਸਾਹਿਬ ਦੇ ਬਚਨਾਂ ਕਰਕੇ ਵਰਤਾਵ ਕਰਕੇ ਰਹਿੰਦੀ ਰਹੀ ਹੈ।
ਉਹਨੇ ਅਲਮਸਤ ਸਾਧ ਕੋ ਧੀਰ,
ਤੇ ਇਉਂ ਸਾਧ ਸਿੰਘ ਜੀ ਇਹ ਜਿਹੜਾ ਬਚਨ ਮਹਾਰਾਜ ਨੇ ਕਿਹਾ ਸੀ, ਹਾਂਜੀ, ਤੇ ਮਹਾਰਾਜ ਸਾਹਿਬ ਨੇ ਇਹ ਫਿਰ ਰਹਿ ਇਹਾਂ ਇੱਥੇ ਤੱਕ ਤਾਂ ਬੋਲ ਜਿਹੜੇ ਗੁਰੂ ਸਾਹਿਬ ਵੱਲੋਂ ਨੇ, ਬੋਲੇ ਜਗਤੇਸ਼ ਇੰਨੀ ਤੁਕ ਜਿਹੜੀ ਹੈ ਇਹ ਹੁਣ ਭਾਈ ਸੰਤੋਖ ਸਿੰਘ ਵੱਲੋਂ ਵੀ ਜਗਤ ਦੇ ਮਾਲਕ ਸਤਿਗੁਰੂ ਜੀ ਬੋਲੇ, ਕੀ ਬੋਲੇ ਜਿਹੜਾ ਪਹਿਲਾਂ ਵਚਨ ਕਿਹਾ ਹੈ। ਹਾਂਜੀ ਹੁਣ ਬੋਲੇ,
ਅਬ ਤੇ ਸਾਧ ਫਕੀਰੀ ਬੇਸ,
ਹੁਣ ਫੇਰ ਸਤਿਗੁਰੂ ਵੱਲੋਂ ਵਚਨ ਹੈ, ਥੋੜਾ ਜਿਹਾ ਅੱਖਰ ਹੈ ਜਿਹੜਾ ਵਿਚਾਲੇ, ਕਿਉਂਕਿ ਭਾਈ ਸਾਹਿਬ ਦੀ ਛੰਦਾਬੰਦੀ ਵਿੱਚ ਬਲਿਹਾਰ ਜਾਈਏ ਵੀ ਨੌ ਰਸਾਂ ਵਿੱਚ ਕਾਵਿ ਰਚਨਾ ਹੈ, ਨੌ ਰਸਾਂ 'ਚ ਭਰਪੂਰ ਹੈ, ਔਰ ਕਾਵਿ ਰਚਨਾ ਦੇ ਜਿਹੜੇ ਨਿਯਮ ਹੁੰਦੇ ਨੇ ਵੀ ਛੰਦ ਦੇ ਵਿੱਚ ਮਾਤਰਾ ਨਾ ਵੱਧ ਘੱਟ ਜਾਵੇ, ਦੋਹਰਾ ਕਿੰਨੀ ਮਾਤਰਾ ਦਾ ਹੈ, ਚੌਪੀ ਕਿੰਨੀ ਮਾਤਰਾ ਦੀ ਹੈ, ਸਵਈਏ ਕਿੰਨੀ ਮਾਤਰਾ ਦੀ, ਕਵਿਤ ਕਿੰਨੀ ਮਾਤਰਾ ਦੀ ਹੈ, ਪੂਰਾ ਤੋਲ ਮਾਪ ਕੇ। ਭਾਈ ਸਾਹਿਬ ਜੀ ਸੰਗੀਤ ਦੇ ਬਹੁਤ ਵੱਡੇ ਮਹਾਰ ਸਨ, ਲਿਖਾਰੀ ਚਾਰ ਲੱਗੇ ਹੁੰਦੇ ਸੀ, ਭਾਈ ਸਾਹਿਬ ਦੇ ਵਿਚਾਲੇ ਕੋਈ ਜਗ੍ਹਾ ਹਵੇਲੀ 'ਚ ਰੱਖੀ ਸੀ, ਤੁਰ ਫਿਰ ਕੇ ਛੰਦ ਉਚਾਰਦੇ ਸੀ, ਦੋ ਕੁ ਹੱਥ ਦਾ ਇੱਕ ਫੋਟਾ ਸੀ ਕੋਲ, ਮਾਤਰਾ ਤਾਲ ਗਿਣ ਗਿਣ ਕੇ ਐਨ ਤਾਲ ਗਿਣ ਗਿਣ ਕੇ ਫਿਰ ਉਹਦੀ ਰਚਨਾ ਕਰਨੀ ਵੀ ਤਾਲ 'ਚ ਫਰਕ ਤਾਂ ਨਹੀਂ ਪੈਂਦਾ, ਤੇ ਇੱਕ ਦੋਹਰਾ ਜਿਹੜਾ ਬਣਾ ਨਹੀਂ ਸਕਦਾ ਨਾ ਸਾਰੀ ਜ਼ਿੰਦਗੀ 'ਚ, ਨਾ ਪਿਓ ਦਾਦੇ ਨੇ ਬਣਾਇਆ, ਉਹ ਉੱਠ ਕੇ ਆਲੇ ਜਿੱਦਾਂ ਮੂੰਹ ਅੱਡ ਕੇ ਕਹਿ ਦਿੰਦਾ ਸੰਤੋਖ ਸਿੰਘ ਨੇ ਤਾਂ ਜੀ ਇਤਿਹਾਸ ਦਾ ਵੇੜਾ ਹੀ ਬਿਠਾ ਤਾ, ਵੀ ਤੂੰ ਤਾਰੇਗਾ ਹੁਣ ਚੱਪੂ ਤੇਰੇ ਹੱਥ ਚ ਆ ਗਏ, ਕਦੇ ਦੇਖ ਤਾਂ ਲੈ ਵੀ ਸੰਤੋਖ ਸਿੰਘ ਹੈ ਕੌਣ। ਭਾਈ ਸੰਤੋਖ ਸਿੰਘ ਦੀ ਕਰਨੀ ਅੱਗੇ ਸ਼ੀਸ਼ ਚੁੱਕਦਾ। ਆਪਾਂ ਕੱਲ ਨੂੰ ਖੁੱਲੇ ਦੀਵਾਨ ਚ ਭਾਈ ਸੰਤੋਖ ਸਿੰਘ ਦੇ ਜੀਵਨ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਔਰ ਸੂਰਜ ਪ੍ਰਕਾਸ਼ ਬਾਰੇ ਗੱਲ ਕਰਾਂਗੇ, ਤਾਂ ਕਿ ਜਿਹੜੀ ਨਫ਼ਰਤ ਦਿਨ ਪਰ ਦਿਨ ਇਹ ਜਿਹੜੇ ਗੰਦੇ ਦੀਆਂ ਮੱਖੀਆਂ ਥਾਂ ਥਾਂ ਗੰਦੇ ਤੇ ਬਹਿ ਬਹਿ ਕੇ ਅੱਗੇ ਖਾਣੇ ਨੂੰ ਖਰਾਬ ਕਰਦੀਆਂ ਨਾ, ਤੁਸੀਂ ਉਹ ਤੋਂ ਸਾਵਧਾਨ ਹੋ ਜਾਓ। ਭਾਈ ਸਾਹਿਬ ਜੀ ਦੀ ਜਿਹਦੀ ਗਲਤੀ ਨਾ ਹੋਵੇ ਉਹਨੂੰ ਗਲਤੀ ਕਹੀ ਜਾਵੇ ਪਾਪ ਹੈ ਬਹੁਤ ਵੱਡਾ। ਇਸ ਰਚਨਾ ਦੇ ਵਿੱਚ ਜਿਹੜੀ ਇਤਰਾਜ਼ ਜੋ ਕਿਤੇ ਗੱਲ ਨਜ਼ਰ ਆ ਰਹੀ ਹੈ ਉਹ ਭਾਈ ਸੰਤੋਖ ਸਿੰਘ ਵੱਲੋਂ ਨਹੀਂ। ਬਸ ਗੱਲ ਇਹ ਹੈ, ਕੋਈ ਵੀ ਬੰਦਾ ਸੂਰਜ ਪ੍ਰਕਾਸ਼ ਤੇ ਕਿੰਤੂ ਕਰਨ ਵਾਲਾ ਜੇ ਮੈਂ ਗਲਤ ਹਾਂ ਤਾਂ ਮੇਰੀ ਤਸੱਲੀ ਕਰਾ ਦੇਵੇ, ਜੇ ਆਪ ਗਲਤ ਹੈ ਤਾਂ ਤਸੱਲੀ ਕਰ ਲਵੇ। ਮੇਰੇ ਕੋਲ ਤਾਂ ਸਬੂਤ ਨੇ ਇਹਦੇ ਵੀ ਭਾਈ ਸੰਤੋਖ ਸਿੰਘ ਦੀ ਕਿਤੇ ਵੀ ਕੋਈ ਗਲਤੀ ਨਹੀਂ, ਉਹਨਾਂ ਦੀ ਰਚਨਾ ਚ ਨਾ ਗਲਤੀ ਹੈ ਨਾ ਸੀ। ਜੋ ਕੁਛ ਇਤਰਾਜ਼ ਯੋਗ ਇਹਦੇ ਚ ਆਇਆ ਉਹਦਾ ਇੱਕ ਲੰਮਾ ਇਤਿਹਾਸ ਹੈ, ਉਹਨੂੰ ਸਮਝੋ। ਇਹ ਚੰਗਿਆੜੀ ਰੱਖਣ ਵਾਲਾ ਤਾਂ ਰੱਖ ਕੇ ਪਰੇ ਹੋ ਗਿਆ ਤੇ ਸੜ ਰਹੇ ਹਾਂ ਅਸੀਂ, ਬਹਿਸ ਅਸੀਂ ਕਰ ਰਹੇ ਹਾਂ ਜੇ ਸੂਰਜ ਪ੍ਰਕਾਸ਼ ਆਹ ਗੱਲ ਲਿਖੀ ਹੈ ਜੇ ਚਾਹ ਲਿਖੀ ਹੋਈ ਹੈ। ਇਸ ਤਰ੍ਹਾਂ ਤਾਂ ਬਾਈ ਸ਼ੰਕਾ ਕਰਨ ਵਾਲਿਆਂ ਨੂੰ ਮਹਾਰਾਜੇ ਬਖਸ਼ੇ। ਸੁਖਮਣੀ ਸਾਹਿਬ ਦੀ 13ਵੀਂ ਅਸ਼ਟਪਦੀ ਤੇ ਸ਼ੰਕਾ ਕੀਤੀ ਇੱਕ ਬੰਦੇ ਨੇ, ਮਰ ਮਰ ਆ ਗਿਆ ਹੁਣ ਤਾਂ ਕਾਹਨੂੰ ਮੜੀ ਖੋਲਣੀ ਆਉਂਦੀ। ਮੈਂ ਇੱਕ ਵਾਰੀ ਦੇਖਿਆ ਤੇ ਲੋਕ ਹੈਰਾਨ ਸੀ, ਕਹਿੰਦੇ ਜੀ ਇਹ ਕਥਾ ਚ ਬੈਠਾ ਕੇ ਮੇਰੇ ਹੈ, ਕਹਿੰਦੇ ਇਹ ਤਾਂ ਬਾਣੇ ਵਾਲਿਆਂ ਦਾ ਵੀ, ਔਰ ਇੱਥੇ ਤੱਕ ਹੈ ਵੀ ਇਹ ਤਾਂ ਸੁਖਮਣੀ ਸਾਹਿਬ ਦੇ ਵਿੱਚ 13ਵੀਂ ਅਸ਼ਟਪਦੀ ਦਾ ਬਹੁਤ ਵਿਰੋਧ ਕਰਦਾ। ਮੈਂ ਕਿਹਾ ਹੱਦ ਹੋ ਗਈ, ਮੈਂ ਪਹਿਲੀ ਵਾਰ ਸੁਣਿਆ ਸੀ ਵੀ ਕੋਈ ਸੁਖਮਣੀ ਸਾਹਿਬ ਤੇ। ਮੈਂ ਕਿਹਾ ਕੀ ਕਹਿੰਦਾ ਹੈ, ਕਹਿੰਦਾ ਵੀ 13ਵੀਂ ਅਸ਼ਟਪਦੀ ਗੁਰੂ ਅਰਜਨ ਦੇਵ ਜੀ ਦੀ ਨਹੀਂ ਲਿਖੀ ਹੈ। ਮੈਂ ਕਿਹਾ ਵੀ ਆਹ ਤਾਂ ਬੜੀ ਨਵੀਂ ਗੱਲ ਸੁਣੀ ਹੈ। ਮੈਂ ਕਿਹਾ ਇਹਨੂੰ ਪੁੱਛੋ ਵੀ ਲਿਖੀ ਕੀ ਨੇ ਫਿਰ। ਕਹਿੰਦਾ ਕਿਸੇ ਸਾਧਾਂ ਦੇ ਚੇਲਿਆਂ ਨੇ ਲਿਖੀ ਹੈ, ਕਹਿੰਦਾ ਡਰਾਉਣ ਵਾਸਤੇ ਲੋਕਾਂ ਨੂੰ ਵੀ ਨਿੰਦਿਆ ਨਾ ਕਰੋ ਸਾਧਾਂ ਦੀ। ਇਹ ਮਨ ਕਰ ਅੱਜ ਤੂੰ ਇੱਕ ਅਸ਼ਟਪਦੀ ਕਿਹਾ, ਕੱਲ ਨੂੰ ਫਿਰ ਖਬਰ ਹੈ ਕਿਹੜੀਆਂ ਕਿਹੜੀਆਂ ਕਹੇਗਾ, ਕਿੱਥੇ ਭਲਾ ਹੋਊਗਾ। ਬਾਣੀ ਤੇ ਵੀ ਕਿੰਤੂ, ਬਾਣੇ ਤੇ ਵੀ ਕਿੰਤੂ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਇਤਿਹਾਸ ਦੀ ਕਥਾ ਨੇ ਕਿੰਨੀ ਭਾਵਨਾ ਪੈਦਾ ਕੀਤੀ ਹੈ ਸਿੱਖਾਂ ਦੇ ਅੰਦਰ। ਸਿੱਖੀ ਦਾ ਸਰੂਪ ਹੀ ਕਾਇਮ ਇੱਥੇ ਹੁੰਦਾ ਭਾਵਨਾ। ਇਹੋ ਜਿਹੀਆਂ ਸਾਖੀਆਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਚ ਸੁਣੀਆਂ ਹੋਣਗੀਆਂ ਸਾਰੇ ਸਿੱਖਾਂ ਦੀਆਂ, ਕਿੰਨੀ ਕਿੰਨੀ ਕਰਨੀ ਤੇ ਜਿਹਨਾਂ ਗੁਰਸਿੱਖਾਂ ਨੇ ਘਾਲਣਾ ਘਾਲੀਆਂ ਨੇ, ਅੰਮ੍ਰਿਤਸਰ ਸਾਹਿਬ ਦਾ ਤੀਰਥ ਕਿਵੇਂ ਪ੍ਰਗਟ ਹੋਇਆ ਉਹ ਸਾਰੇ ਸਾਖੀ ਇਤਿਹਾਸ ਨੂੰ ਪਤਾ ਲੱਗੂ। ਤੋ ਇਸ ਕਰਕੇ ਅਬ ਤੇ ਸਾਧ ਫਕੀਰ ਅੱਜ ਹੋ ਗਏ ਨੇ ਪੁਨ ਅਲਮਸਤ। ਇਹ ਕਿੱਥੋਂ ਮਹਾਰਾਜ ਸਾਹਿਬ ਜੀ ਫਿਰ ਸਾਧ ਸਿੰਘ ਜੀ ਜਦੋਂ ਉੱਥੋਂ ਚੱਲਣ ਲੱਗੇ ਨਾ ਵੀ ਹੁਣ ਤੁਸੀਂ ਇੱਥੇ ਭਾਈ ਅਬ ਤੇ ਸਾਧ ਫਕੀਰੀ ਵੇਸ ਰਹਿ ਇਹਾਂ ਬੋਲੇ ਜਗਤੇਸ਼ ਪੁਨ ਅਲਮਸਤ ਸਾਧ ਕੋ ਧੀਰ। ਸਾਧ ਸਿੰਘ ਜੀ ਪ੍ਰੇਮ ਜਿਹੜਾ ਹੈ ਨਾ, ਪ੍ਰੇਮ ਦਾ ਪ੍ਰਤੱਖ ਤਾਂ ਸਰੂਪ ਨਹੀਂ ਦਿਸਦਾ ਕੋਈ, ਪ੍ਰੇਮ ਦੇ ਕਰਤਵ ਦਿਸਦੇ ਆ। ਹੁਣ ਸਮਾਂ ਸਾਧ ਸਿੰਘ ਜੀ ਜਿੱਥੇ ਪਿਆਰ ਹੁੰਦਾ ਹੈ, ਜਿੱਥੇ ਮਿਲਾਪ ਦਾ ਸੁੱਖ ਹੈ ਨਾ, ਜਿੱਥੇ ਮੇਲੇ ਤੇ ਖੁਸ਼ੀ ਹੁੰਦੀ ਹੈ, ਉੱਥੇ ਵਿਛੋੜੇ ਚ ਉੱਡੀ ਜ਼ਖਮ ਦੇ ਜਾਂਦਾ ਹੈ। ਹੁਣ ਜਿਹੜੀ ਅਲਮਸਤ ਨੂੰ ਖੁਸ਼ੀ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਹੁਣ ਸਤਿਗੁਰਾਂ ਦੇ ਜਾਣ ਦਾ ਸਮਾਂ ਹੋਇਆ, ਅਲਮਸਤ ਕਹਿ ਤਾਂ ਕੁਛ ਨਹੀਂ ਰਿਹਾ ਪਰ ਅੱਖਾਂ ਚ ਪਟਕ ਪਟਕ ਹੰਝੂ ਡਿੱਗ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਸੰਤ ਜੀ ਮਹਾਤਮਾ ਹੈ ਤੂੰ, ਤੂੰ ਇੰਨਾ ਵਿਰਾਗ ਕਰਦਾ। ਕਹਿਣ ਲੱਗਾ ਮਹਾਰਾਜ ਸਾਡਾ ਗਰੀਬ ਸਾਧਨਾਂ ਦਾ ਕੌਣ ਹੈ, ਇੱਥੇ ਪ੍ਰਦੇਸ਼ਾਂ ਚ ਬੈਠੇ ਸੀ, ਇੱਥੋਂ ਹੀ ਅਰਦਾਸ ਕੀਤੀ ਹੈ, ਤੁਸੀਂ ਚੱਲ ਕੇ ਆ ਗਏ, ਗਰੀਬ ਨਵਾਜ ਮੇਰੀ ਮਦਦ ਕੀਤੀ। ਕਹਿੰਦੇ ਨਹੀਂ ਇਹ ਮੇਰਾ ਧਰਮ ਸੀ, ਗੁਰੂ ਨਾਨਕ ਦੇ ਅਸਥਾਨ ਨੂੰ ਤੈਂ ਸੇਵਾ ਸੰਭਾਲ ਕੀਤੀ ਹੈ, ਤੇਰਾ ਤਾਂ ਨਾਂ ਰਹੂਗਾ ਅਲਮਸਤ, ਵੀ ਤੈਂ ਕੁੱਟ ਮਾਰ ਖਾਧੀ ਗੁਰੂ ਨਾਨਕ ਦੇ ਇਸ ਪਾਵਨ ਅਸਥਾਨ ਨਾਨਕ ਮਤੇ ਵਾਸਤੇ। ਕਹਿਣ ਲੱਗੇ ਤੂੰ ਬੈਰਾਗ ਨਾ ਕਰ, ਧੀਰਜ ਦਿੱਤੀ ਮਹਾਰਾਜ ਨੇ, ਬਹੁਤ ਪਿਆਰ ਕੀਤਾ ਆਪਣੇ ਸੰਤ ਨੂੰ,
ਦੇ ਕਰ ਭਲੇ ਗੁਰੂ ਬਰ ਵੀਰ,
ਤੇ ਦੇ ਕਰਕੇ ਧੀਰਜ ਉਸ ਨੂੰ ਭਲੀ ਪ੍ਰਕਾਰ। ਗੁਰੂ ਕੌਣ ਹੈ, ਬਰ ਸ੍ਰੇਸ਼ਟ ਵੀਰ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਹੜੇ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਜੀ, इस प्रकार से धीरज दे करके जे
अपने देश चलन के हेत
इउं फिर महाराज साहिब जी अपने पंजाब देश नूं ते सतगुरु महाराज साहिब जी फिर आउण वास्ते संकल्प कीता।
कहियो सबन सो बनो सुचेत,
कहियो सबन सो सारिआं नूं की कहा, कहिंदे भाई सावधान रहे बनो सजे सचेत, मतलब हुंदा वी सावधान हो जाओ भाई, फौजां चलन वास्ते घोड़ियां ते काठियां पा दिओ हुण ते तैयार हो जाओ, जिहड़ियां फौजां नाल सन महाराज दे।
इस थल थिर होए कर अरदास,
उथे हुण साध सिंह जी बहुत सारे लोग न ओह कहिंदे जी इत्थे नहीं मत्था टेकना चाहीदा, इत्थे नहीं टेकना, गुरु ग्रंथ साहिब तों बिना जी इत्थे तक साध सिंह जी वी बहुत सारे अस्थाना ते किंतू करदे आ। ਹੁਣ ਦੱਸੋ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਜਿੱਥੇ ਮਹਾਰਾਜ ਅਰਦਾਸ ਕਰਨ ਲੱਗੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇ ਚਰਨ ਪਏ ਔਰ ਉਸ ਥਾਂ ਤੇ ਗੁਰੂ ਆਪ ਅਰਦਾਸ ਕਰਨ ਲੱਗੇ, ਗੁਰੂ ਨਾਨਕ ਨੂੰ ਹਾਜ਼ਰ ਜਾਣ ਕੇ ਵੀ ਇੱਥੇ ਬੈਠੇ ਸਨ।
ਆਪ ਬੰਧਨ ਚਿਤ ਧਰੇ ਹੁਲਾਸ,
ਉੱਥੇ ਦੀ ਪੂਜਾ ਕਰਕੇ ਫਿਰ ਮਹਾਰਾਜ ਸਾਹਿਬ ਜੀ ਇੱਥੋਂ ਅਰਦਾਸ ਕਰਕੇ ਅੱਗੇ ਚੱਲੇ ਹਨ।
ਹੈ ਅਰਹੋ ਸਤਿਗੁਰ ਮਗ ਚਲੇ,
ਮਹਾਰਾਜ ਸਾਹਿਬ ਜੀ ਘੋੜੇ ਦੇ ਉੱਤੇ ਸਵਾਰ ਹੋ ਗਏ। ਦੋ ਘੋੜੇ ਰੱਖਣੇ ਪੈਂਦੇ ਸੀ, ਮਹਾਰਾਜ ਸਾਹਿਬ ਦਾ ਕੱਦ ਐਡਾ ਵੱਡਾ ਭਾਰੀ ਸੀ, ਜਿੱਥੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ, ਉੱਥੇ ਭਾਰੀ ਗੁਰੂ ਸਤਿਗੁਰੂ ਮਹਾਰਾਜ ਦਾ ਕੱਦ ਕਾਠ ਦੇ ਵਿੱਚ ਵੀ ਜੇ ਮਹਾਰਾਜ ਦੇ ਜਿਸਮ ਦਾ ਅੰਦਾਜ਼ਾ ਲਾਉਣਾ ਹੋਵੇ ਨਾ ਵੀ ਮਹਾਰਾਜ ਸਾਹਿਬ ਜੀ ਕਿੱਡੇ ਕੁ ਜਵਾਨ ਸੀ, ਕਿੱਡੀ ਕੁ ਉਹਨਾਂ ਦੇ ਸਰੀਰ ਦੀ ਬਣਤਰ ਸੀ, ਉਹ ਫਿਰ ਕਿਤੇ ਜਾ ਕੇ ਭਾਈ ਕੀ ਡਰੋਲੀ ਮਹਾਰਾਜ ਸਾਹਿਬ ਦੇ ਕਛਹਿਰੇ ਦੇ ਤੁਸੀਂ ਦਰਸ਼ਨ ਕਰ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਮਹਾਰਾਜ ਸਾਹਿਬ ਜੀ ਦਾ ਕੱਦ ਖਾੜ ਕਿੱਡਾ ਵੱਡਾ ਸੀ ਸੱਚੇ ਪਾਤਸ਼ਾਹ ਦਾ। ਆਪਣੇ ਵਰਗੇ ਤਾਂ ਦੋ ਤਿੰਨ ਲੰਘ ਜਾਣਗੇ ਬੁਰੀ ਚ ਨੀ ਮੇਰੇ ਖਿਆਲ ਨੂੰ, ਐਡਾ ਵੱਡਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਦੋ ਘੋੜੇ, ਇੱਕ ਘੋੜਾ ਥੱਕ ਜਾਂਦਾ ਸੀ, ਦੂਜੇ ਘੋੜੇ ਦੇ ਉੱਤੇ ਸਵਾਰੀ ਕਰਦੇ ਸੀ। ਉਹਨਾਂ ਦੇ ਸੋਹਣੇ ਸੋਹਣੇ ਨਾਂ ਰੱਖੇ, ਦਰਗਾਹ ਗੁਲਾਬ ਮਹਾਰਾਜ ਨੇ ਰੱਖੇ ਔਰ ਫਿਰ ਉਹਨਾਂ ਤਿਆਰ ਵੀ ਇੰਨਾ ਕੀਤਾ। ਤੇ ਜਦੋਂ ਕਰਤਾਰਪੁਰ ਦੇ ਜੰਗ ਦੇ ਵਿੱਚ ਮਹਾਰਾਜ ਦਾ ਸਹੇਲਾ ਘੋੜਾ ਸ਼ਹੀਦੀ ਪਾ ਗਿਆ ਤੇ ਉਹ ਅਜੇ ਸ਼ਹੀਦੀ ਪਾਈ ਨਹੀਂ ਸੀ, ਉਹ ਹੌਲੀ 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 ਤੁਰਦਾ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਖੀਰ ਗੰਗਾ ਦੇ ਕਿਨਾਰੇ ਆਏ ਤੇ ਉੱਥੇ ਬੱਟ ਸਾਹਿਬ ਬਸ ਕੱਲਾ ਨਿਸ਼ਾਨ ਸਾਹਿਬ ਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਉਮਰ ਹੀ ਕਰਦੀ ਉੱਥੇ ਨੂੰ ਜਿੱਥੇ ਦੇ ਆਮਦਨ ਨਾ ਹੋਵੇ। ਇਤਿਹਾਸ ਤਾਂ ਬਹੁਤ ਵੱਡਾ ਉੱਥੇ ਦਾ, ਮੈਂ ਤਾਂ ਉੱਥੇ ਬੈਠ ਕੇ ਇਤਿਹਾਸ ਲਿਖਿਆ, ਗੁਰਬਾਗ ਜਿਹੜਾ ਗੁਰਪ੍ਰਕਰਨ ਚਰਨ ਹੈ ਉੱਥੇ ਬੈਠ ਕੇ ਲਿਖਿਆ ਸੀ ਇਤਿਹਾਸ, ਜਾ ਕੇ ਵਾਤਾਵਰਨ ਦਾ ਪ੍ਰਭਾਵ ਹੁੰਦਾ। ਉਹ ਜਗ੍ਹਾ ਅੱਜ ਵੀ ਬੱਟ ਸਾਹਿਬ ਦੇ ਨਾਂ ਤੇ ਰੈਵਨਿਊ ਰਿਕਾਰਡ ਦੇ ਵਿੱਚ ਬੋਲਦੀ ਆ ਵੀ ਗੁਰੂ ਦੀ ਜਗ੍ਹਾ ਹੈ। ਨਹੀਂ ਸਾਂਭੀ ਸਿੱਖਾਂ ਨੇ, ਹੁਣ ਕਾਰਸੇ ਵਾਲੇ ਨੂੰ ਕਹਿ ਲਿਆ ਉਹਨਾਂ ਨੇ ਸਾਂਭੀ, ਸਭ ਨੂੰ ਮਿੱਟੀ ਗੁਥਲੀ ਦੇ ਜਾ ਰਹੇ, ਬਸ ਇਹ ਗੋਲਕ ਰਹੇ ਸਾਡੇ ਕੋਲ ਅਸਥਾਨ ਲੋਕ ਹੁੰਦੇ ਜਾ ਰਹੇ ਨੇ ਜਿੱਥੇ ਜਿਹਦਾ ਜੀ ਕਰਦਾ ਕਬਜ਼ਾ ਕਰਕੇ ਬਹਿ ਜਾਂਦਾ। ਤੇ ਮਹਾਰਾਜ ਸਾਹਿਬ ਜੀ ਪੁਸ਼ਕਰ ਗਏ ਗੁਰੂ ਗੋਬਿੰਦ ਸਿੰਘ, ਪਹਿਲਾਂ ਗੁਰੂ ਨਾਨਕ ਸਾਹਿਬ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਏ ਵੀ ਇੱਥੇ ਸਾਡੇ ਵੱਡੇ ਆਏ ਜਦੋਂ ਦੇਖਣ ਗਏ ਮਹਾਰਾਜ। ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਘਾਟ ਤੇ ਇਸ਼ਨਾਨ ਕੀਤਾ ਸੀ ਪੁਸ਼ਕਰ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾ ਕੇ ਇਸ਼ਨਾਨ ਕੀਤਾ। ਬੜੇ ਬੜੇ ਘਾਟ ਬਣੇ ਨੇ ਵੱਖਰੇ ਵੱਖਰੇ, ਪੂਰੇ ਭਾਰਤ ਵਿੱਚ ਬਰਮਾ ਦਾ ਇੱਕੋ ਹੀ ਅਸਥਾਨ ਮਿਲੂਗਾ ਉਹ ਪੁਸ਼ਕਰ ਹੈ, ਬਰਮਾ ਦਾ ਮੰਦਰ ਕਿਤੇ ਨਹੀਂ ਹੈ ਹੋਰ। ਤੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦਾ ਘਾਟ ਬਣਿਆ, ਉਹਦਾ ਨਾਂ ਹੈ ਗੋਬਿੰਦ ਘਾਟ, ਮਹਾਰਾਜ ਸਾਹਿਬ ਦੇ ਨਾਂ ਦਾ ਘਾਟ ਹੈ। ਔਰ ਗੁਰੂ ਸਾਹਿਬ ਜੀ ਦੇ ਨਾਂ ਦਾ ਕੇਵਲ ਘਾਟ ਹੀ ਨਹੀਂ, ਉੱਥੇ ਗੁਰਦੁਆਰਾ ਬਣਿਆ ਇੱਕ ਛੋਟਾ, ਅੱਜ ਵੀ ਛੋਟੇ ਗੁੰਬਦ ਦਾ ਪੰਜਾਬੀ ਦੇ ਵਿੱਚ ਅੱਖਰ ਲਿਖੇ ਹੋਏ ਅੱਜ ਵੀ ਉਹ ਕਾਇਮ ਹੈ, ਪਰ ਸਾਡੇ ਪੰਥ ਦੀ ਅਣਗਹਿਰੀ ਦੇ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਨਹੀਂ, ਉੱਥੇ ਅੰਦਰ ਠਾਕਰਾਂ ਦੀਆਂ ਮੂਰਤਾਂ ਰੱਖ ਦਿੱਤੀਆਂ, ਠਾਕਰ ਰੱਖ ਦਿੱਤੇ ਨੇ, ਪੱਥਰ ਦੀ ਪੂਜਾ ਦੇਖ ਕੇ ਬੜਾ ਸਾਹ ਸਿੰਘ ਜੀ ਦੁੱਖ ਹੁੰਦਾ ਹੈ। ਉਸ ਵੇਲੇ ਦਾ ਜਿਹੜਾ ਉੱਥੇ ਪੰਡਿਤ ਗੁਰੂ ਸਾਹਿਬ ਦਾ ਚਰਨ ਸੇਵਕ ਬਣਿਆ, ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ, ਉਹ ਹੁਕਮਨਾਮਾ ਪੜ੍ਹ ਕੇ ਪਤਾ ਲੱਗਦਾ ਹੈ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਤੇ ਇਸ ਤਰ੍ਹਾਂ ਫਿਰ ਹੁਣ ਗੁਰਦੁਆਰਾ ਅਕਾਲ ਸੇਵਾ ਵਾਲਿਆਂ ਨੇ ਸਰਹਾਲੀ ਵਾਲੇ ਮਹਾਂਪੁਰਸ਼ਾਂ ਨੇ, ਬਾਬਾ ਲੱਖਾ ਸਿੰਘ ਜੀ ਨੇ ਹਿੰਮਤ ਕੀਤੀ ਆ ਵੀ ਸਾਈਡ ਦੇ ਉੱਤੇ ਬਣਾਇਆ ਗੁਰਦੁਆਰਾ, ਬਹੁਤ ਵੱਡਾ ਲੰਗਰ ਦਾ ਪ੍ਰਬੰਧ ਵੀ ਹੈ। ਮੈਨੂੰ ਕਥਾ ਵਾਸਤੇ ਬੁਲਾਇਆ ਸੀ, ਪਿੱਛੇ ਮੈਂ ਜਾ ਕੇ ਆਇਆ, ਪਰ ਉਹ ਜਿਹੜਾ ਸਾਧ ਸਿੰਘ ਜੀ ਵੀ ਅਜੇ ਵੀ ਉਹ ਗੋਬਿੰਦ ਘਾਟ ਅੱਖਰ ਲਿਖੇ ਤਾਂ ਹੈ ਉਸੇ ਤਰ੍ਹਾਂ, ਸਮੁੱਚਾ ਪੰਥ ਇਕੱਠਾ ਹੋ ਕੇ ਕਰੇ ਕੀ ਨਹੀਂ ਹੋ ਸਕਦਾ, ਪਰ ਸਾਡਾ ਇੱਧਰ ਧਿਆਨ ਨਹੀਂ। ਜਿੱਥੇ ਜਿੰਨਾ ਕੁ ਜਿਹਦਾ ਕਬਜ਼ਾ ਹੋ ਗਿਆ ਗੋਲਕ ਤੇ ਉਹਦੇ ਨਾਲ ਹੀ ਸਾਰ ਸੂਰ ਲੈਂਦੇ ਹੈ, ਜਿਹੜੇ ਪੰਥ ਦੇ ਸਮੁੱਚੇ ਕੰਮ ਨੂੰ ਉਹਨਾਂ ਵੱਲ ਨਹੀਂ ਵਾਲਾ ਧਿਆਨ ਹੈ। ਸ਼ਹੀਦਾਂ ਦੇ ਨਾਂ ਦੀ ਮਾਇਆ ਇਕੱਠੀ ਕਰ ਲਓ, ਦੋ ਚਾਰ ਟੱਬਰੇ ਉਹ ਆਪਣਾ ਪਾਲ ਲੈਂਦੇ, ਆਪਣੀਆਂ ਟਰਾਂਸਪੋਰਟਾਂ ਕਰ ਲਈਆਂ, ਹੋਰ ਕਰ ਲਈਆਂ, ਖੂਨ ਪੀ ਪੀ ਕੇ ਮਰਦੇ ਨਹੀਂ ਹੈਗੇ, ਪਤਾ ਨਹੀਂ ਕਿੱਥੇ ਲੇਖਾ ਦੇਣਗੇ, ਗੁਰੂ ਦੀਆਂ ਗੋਲਕਾਂ ਖਾ ਕੇ ਨਹੀਂ ਰੱਜੇ, ਅਗਰਾਹੀਆਂ ਕਰ ਕਰਕੇ ਕਿਸੇ ਹੋਰ ਚੀਜ਼ ਦੇ ਨਾਂ ਦੀ ਅਗਰਾਹੀ ਕਰ ਲਈਆਂ, ਖਾ ਕਿਸੇ ਹੋਰ ਨਹੀਂ ਜਾਣੇ, ਖਬਰਾਂ ਕਿੱਥੇ ਜਾ ਕੇ ਲੇਖਾ ਦੇਣਗੇ ਲੋਕ। ਵਾਹਿਗੁਰੂ ਕਿਰਪਾ ਕਰੇ ਤੇ ਇਹ ਬਹੁਤ ਸਾਰੇ ਅਸਥਾਨ ਜਿਹੜੇ ਨੇ ਸਾਧ ਸਿੰਘ ਜੀ ਉਹ ਸਾਡੇ ਹੱਥੋਂ ਨਿਕਲਦੇ ਜਾ ਰਹੇ ਨੇ। ਬੱਟ ਸਾਹਿਬ ਤਾਂ ਇੱਥੇ ਬਣਿਆ ਹੀ, ਇਹ ਤਾਂ ਇਕੱਲਾ ਬੋਰਡ ਹੀ ਖੜਾ, ਇਕੱਲਾ ਨਿਸ਼ਾਨ ਸਾਹਿਬ ਗੁਰਦੁਆਰਾ ਹੀ ਨਹੀਂ ਬਣਿਆ ਇੱਥੇ, ਦੇਖੋ ਹੈਰਾਨੀ ਦੀ ਗੱਲ ਹੈ। ਕਿਉਂਕਿ ਉੱਥੇ ਆਮਦਨ ਨਹੀਂ ਹੈ ਕੋਈ, ਪਹਾੜੀ ਲੋਕ ਵੀ ਉੱਥੇ ਕਾਹਦੇ ਲਈ ਜਾਣਾ ਜੀ, ਉੱਥੇ ਕਿਹੜਾ ਕੋਈ ਆਮਦਨ। ਤੇ ਇਸ ਕਰਕੇ ਸਾਧ ਸਿੰਘ ਜੀ ਉੱਥੇ ਫਿਰ ਉਹ ਗੰਗਾ ਖੀਰ ਗੰਗਾ ਦੇ ਕਿਨਾਰੇ ਘੋੜੇ ਨੇ ਪਾਣੀ ਲਲਚਾਇਆ। ਸਤਿਗੁਰੂ ਮਹਾਰਾਜ ਪਸ਼ੂਆਂ ਪੰਛੀਆਂ ਦੀ ਵੀ ਭਾਵਨਾ ਜਾਣਦੇ, ਗੁਰਸਿੱਖਾਂ ਦੀ ਤਾਂ ਮਹਾਰਾਜ ਕਹਿੰਦੇ ਸੀ ਸਹੇਲੇ ਪਿਆਸ ਲੱਗੀ ਹੈ, ਘੋੜੇ ਨੇ ਸਿਰ ਹਟਾਇਆ, ਹੌਲੀ ਹੌਲੀ ਤੁਰਦਾ ਸੀ, ਪਾਣੀ ਪੀਤਾ, ਪਾਣੀ ਪੀ ਕੇ ਫਿਰ ਮਹਾਰਾਜ ਘੋੜਾ ਦੇਖਿਆ ਮਹਾਰਾਜ ਕੰਨੀ ਨੂੰ, ਤੇ ਘੋੜੇ ਦੀ ਅੱਖਾਂ ਵਿੱਚ ਪਾਣੀ ਆ ਗਿਆ। ਮਹਾਰਾਜ ਸਾਹਿਬ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਸਹੇਲਿਆ ਮੈਂ ਸਮਝ ਗਿਆ ਤੇਰਾ ਸਮਾਂ ਆ ਗਿਆ, ਤੇਰੀ ਸੇਵਾ ਪ੍ਰਵਾਨ ਹੈ, ਕੋਈ ਨੀ ਤੂੰ ਤੇਰੀ ਸੇਵਾ ਪ੍ਰਵਾਨ ਹੈ, ਭਲਾ ਹੋ ਗਿਆ ਤੇਰਾ। ਮਹਾਰਾਜ ਸਾਹਿਬ ਦੇ ਚਰਨਾਂ ਚ ਘੋੜੇ ਨੇ ਪ੍ਰਾਣ ਤਿਆਗ ਦਿੱਤੇ। ਮਹਾਰਾਜ ਨੇ ਉਹਦਾ ਸੰਸਕਾਰ ਐਂ ਕਰਿਆ ਜਿਵੇਂ ਆਪਣੇ ਹੱਥੀ ਕਿਸੇ ਆਪਣੇ ਸੰਬੰਧੀ ਦਾ ਖਰੀਦਾ, ਤੇ ਕਹਿਣ ਕੇ ਮਹਾਰਾਜ ਵੀ ਪਸ਼ੂ ਸੀ ਵੀ ਇੰਨਾ ਸੁਨੇਹ, ਕਹਿੰਦੇ ਤੁਹਾਨੂੰ ਪਤਾ ਲੱਗੂਗਾ ਇਹਦੀ ਕੁਰਬਾਨੀ ਦਾ, ਇਹਦੀ ਜਿਹੜੀ ਰਾਖ ਹੈ ਨਾ ਰਾਖ ਛਾਣੋ, ਰਾਖ ਛਾਣੀ 600 ਗੋਲੀਆਂ ਨਿਕਲੀਆਂ ਏਡੀਆਂ ਦੀਆਂ ਸਿੱਕੇ ਦੀਆਂ 600, ਤੇ ਮਨ ਸਿੱਕਾ ਬਣਦਾ, ਕਹਿੰਦੇ ਢਿੱਡ ਚ ਲਈ ਫਿਰਦਾ ਸੀ ਇਹ, ਇੰਨੀਆਂ ਗੋਲੀਆਂ ਲੱਗੀਆਂ ਤੇ ਜਦੋਂ ਕਰਤਾਰਪੁਰ ਦਾ ਜੰਗ ਕੀਤਾ, ਇਹ ਕੁਰਬਾਨੀ ਹੈ ਇਹਦੀ ਘੋੜੇ ਦੀ। ਅੱਜ ਵੀ ਉਹ ਇਤਿਹਾਸ ਅਸੀਂ ਉਸੇ ਤਰ੍ਹਾਂ ਕਾਇਮ ਰੱਖਿਆ, ਘੋੜੇ ਦੀ ਯਾਦ ਵਿੱਚ ਗੁਰਦੁਆਰਾ ਬਣਿਆ। ਇਉਂ ਮਹਾਰਾਜ ਦੋ ਘੋੜੇ ਰੱਖੇ ਹੋਏ ਸਨ ਮਹਾਰਾਜ ਦੇ, ਤੇ ਇਸ ਪ੍ਰਕਾਰ ਦੇ ਸਤਿਗੁਰੂ ਇੱਥੋਂ ਚੱਲੇ ਹਨ ਜੇ।
ਕਰ ਕਰ ਬੰਦਨ ਨਰ ਗਨ ਮਿਲੇ,
ਬਹੁਤ ਸਾਰੇ ਬੰਦੇ ਨਮਸਕਾਰਾਂ ਕਰ ਕਰਕੇ ਮੇਰੇ ਮਹਾਰਾਜ ਨੂੰ,
ਸਭ ਹਿੰਨ ਕਹੋ ਹਰ ਖਾਏ ਸੋ ਆਚੇ,
ਮਹਾਰਾਜ ਸਾਹਿਬ ਸਭ ਨੂੰ ਖੁਸ਼ੀਆਂ ਦੇ ਕਰਕੇ ਚੰਗੀ ਤਰ੍ਹਾਂ,
ਪ੍ਰਸਥਾਨੇ ਕੁਛ ਸੈਨਾ ਪਾਛੇ,
ਪਿੱਛੇ ਕੁਛ ਸੈਨਾ ਆ ਰਹੀ ਮਹਾਰਾਜ ਦੀ ਸਿੱਖਾਂ ਦੇ, ਤੇ ਅੱਗੇ ਨੂੰ ਜਾ ਰਹੇ ਹਨ।
ਕ੍ਰਮ ਕ੍ਰਮ ਕਰ ਮਗ ਉਲੰਘਣ ਕਰਿਓ,
ਨੰਬਰ ਵਾਰ ਕਰਮ ਕਰਮ ਨੰਬਰ ਵਾਰ, ਹੌਲੀ ਹੌਲੀ ਆਪ ਜੀ ਮਾਰਗ ਅੱਗੇ ਚੱਲ ਰਹੇ ਨੇ।
ਆਏ ਸੁਰ ਸੁਰੀ ਨੀਰ ਨਿਹਰਿਓ,
ਸੁਰ ਦੇਵਤਿਆਂ ਨੂੰ ਕਹਿੰਦੇ ਨੇ, ਸਰੀ ਨਦੀ ਦਾ ਨਾਮ ਹੈ, ਦੇਵ ਨਦੀ ਕਹਿ ਲੋ ਗੰਗਾ ਕਹਿ ਲੋ, ਇੱਕ ਹੀ ਚੀਜ਼ ਹੈ। ਗੰਗਾ ਦੇ ਕਿਨਾਰੇ ਤੇ ਪਹੁੰਚ ਗਏ ਮਹਾਰਾਜ,
ਤਟ ਪ੍ਰਵਾਹ ਕੇ ਡੇਰਾ ਪਾਏ,
ਇੱਥੇ ਗੰਗਾ ਦਾ ਪ੍ਰਵਾਹ ਸੀ ਉਹਦੇ ਡੇਰੇ ਦੇ, ਉਹਦੇ ਕਿਨਾਰੇ ਦੇ ਉੱਤੇ ਮਹਾਰਾਜ ਨੇ ਉੱਥੇ ਨਿਵਾਸ ਕੀਤਾ।
ਜਲ ਮੈਂ ਕ੍ਰੀੜਤ ਆਨੰਦ ਉਪਾਏ,
ਮਹਾਰਾਜ ਸਾਹਿਬ ਨੇ ਉਹ ਜਲ ਜਿੱਥੇ ਘੋੜੇ ਸੀ ਉਹਨਾਂ ਨੂੰ ਵੀ ਪਿਆਇਆ, ਆਪ ਛਕਿਆ, ਕਿਉਂਕਿ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ, ਉਦੋਂ ਇਸ਼ਨਾਨ ਪਾਨ ਕੀਤੇ, ਜਿਹਨੇ ਬਸਤਰ ਧੋਣੇ ਸੀ ਬਸਤਰ ਧੋਏ, ਉੱਥੇ ਬੜਾ ਆਨੰਦ ਮਾਣਿਆ ਹੈ।
ਵਿਧਿਆ ਜੇਠਾ ਆਦਿਕ ਸਾਰੇ,
ਵਿਧੀ ਚੰਦ ਭਾਈ ਜੇਠਾ ਇਹ ਸਾਰੇ ਆਦਿਕ,
ਗੁਰ ਪਾਚੇ ਬਰ ਗੰਗ ਮਝਾਰੇ,
ਗੁਰੂ ਪਹਿਲਾਂ ਗੁਰੂ ਨੇ ਇਸ਼ਨਾਨ ਕੀਤਾ, ਫਿਰ ਭਾਈ ਵਿਧੀ ਚੰਦ ਜੇਠਾ ਜੀ ਸਾਰੇ ਫਿਰ ਪਾਣੀ ਤੇ ਗੰਗਾ ਦੇ ਪ੍ਰਵਾਹ ਚ ਵੜ ਕੇ ਇਸ਼ਨਾਨ ਕੀਤਾ।
ਇਤ ਉਤ ਪੈਰਤ ਬੇਗ ਕਰੰਤੇ,
ਇਤ ਉਤ ਪੈਰਤ, ਪੈਰਤ ਦਾ ਨਾਮ ਵੀ ਤੈਰ ਰਹੇ ਨੇ, ਤੇ ਉਹਦੇ ਵਿੱਚ ਬੜਾ ਆਨੰਦ ਮਾਣਦੇ ਹਨ।
ਨਿਰਮਲ ਜਲ ਤੇ ਉਰ ਹਰ ਖੰਤੇ,
ਨਿਰਮਲ ਜਲ ਤੇ ਚੰਗਾ ਭਾਈ ਵਿਧੀ ਚੰਦ ਪਹਿਲਾਂ ਪਹਿਲਾਂ ਹੀ ਨਹਾਇਆ, ਜੇ ਕਿਤੇ ਹੁਣ ਆਉਂਦਾ ਤੇਰੀ ਮੂਵੀ ਬਣਾ ਲੈਣੀ ਸੀ ਅਸੀਂ, ਇੰਟਰਨੈਟ ਤੇ ਚਾੜਦੇ ਵੀ ਆ, ਦੇਖੋ ਜੀ ਸਿੱਖ ਵੀ ਗੰਗਾ ਚ ਨਹਾਈ ਜਾਂਦੇ ਆ, ਬਚਾ ਹੋ ਗਿਆ ਤੁਹਾਡਾ, ਉਸ ਵੇਲੇ ਹੈ ਨਹੀਂ ਸੀ ਆ ਜਾ ਕੁਛ ਨਾ, ਹੁਣ ਬਲ ਕੇ ਹੈ ਨਹੀਂ ਸਰ। ਨਿਰਮਲ ਜਲ ਤੇ ਫਿਰ ਉਰ ਹਰ ਖੰਤੇ, ਖੁਸ਼ ਹੋ ਕਰਕੇ ਜੀ,
ਇਤਨੇ ਮੈਂ ਸੁਣ ਦਿਜ ਗਨੇ ਆਏ,
ਇਹਨੀ ਨੂੰ ਫਿਰ ਬ੍ਰਾਹਮਣ ਆ ਗਏ, ਉਹਨਾਂ ਨੇ ਵੀ ਕਿਹਾ ਜੇ ਜਮਾਨਾ ਖੈਰ ਹੋਵੇ ਤੁਹਾਡੀ, ਉਹਨਾਂ ਨੇ ਤਾਂ ਆਪਣਾ ਕੰਮ ਹੈ, ਬ੍ਰਾਹਮਣਾਂ ਦਾ ਕੰਮ ਤਾਂ ਮੰਗਣਾ ਹੀ ਹੁੰਦਾ। ਇਹਨੇ ਕਿਹਾ ਵੀ ਦਾਤਾ ਜੀ ਆਏ ਹੈ ਪਾਤਸ਼ਾਹ ਦੇ, ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ,
ਜਾਚ ਗੁਰੂ ਤੇ ਧਨ ਬਹੁ ਪਾਏ,
ਉਹਨਾਂ ਨੇ ਜਾਚਨਾ ਕੀਤੀ ਮਹਾਰਾਜ ਨੇ ਬਹੁਤ ਧਨ ਦਿੱਤਾ।
ਕੀਰਤ ਕਰਤ ਸਦਨ ਕੋ ਗਏ,
ਮਹਾਰਾਜ ਦਾ ਜਸ ਕਰਦੇ ਜਾ ਰਹੇ ਹੁਣ, ਬ੍ਰਾਹਮਣਾਂ ਦੇ ਖਜ਼ਾਨੇ ਭਰਤੇ ਮਹਾਰਾਜ ਨੇ,
ਇਨ ਸਮਦਾਤਾ ਨੇ ਦ੍ਰਿਸ਼ਟਾਏ,
ਤੇ ਹੁਣ ਬ੍ਰਾਹਮਣਾਂ ਦੇ ਮੂੰਹ ਤੋਂ ਕਹਾ ਤਾ ਨਾ ਵੀ ਗੁਰੂ ਵਰਗਾ ਦਾਤਾ ਨੀ ਵੀ ਕੋਈ ਦੁਨੀਆਂ ਤੇ, ਰਾਜੇ ਮਹਾਰਾਜ ਦਾ ਬੜੇ ਦੇਖੇ, ਕਿਉਂਕਿ ਮਹਾਰਾਜ ਜੀ ਨੂੰ ਦਾਨ ਇੱਕ ਵਾਰੀ ਦੇ ਦਿੰਦੇ ਸੀ, ਮੁੜ ਕੇ ਕਿਸੇ ਹੋਰ ਦੇ ਅੱਗੇ ਹੱਥ ਅੱਡਣ ਜੋਗਾ ਨਹੀਂ ਸੀ ਰਹਿਣ ਦਿੰਦੇ। ਇਸ ਪ੍ਰਕਾਰ ਗਰੀਬੀ ਦੂਰ ਕਰਦੇ
ਜਿਨ੍ਹਾਂ ਦਾਨ ਸਤਿਗੁਰ ਤੇ ਪਾਇਓ,
ਜਿਨ੍ਹਾਂ ਨੇ ਸਤਿਗੁਰਾਂ ਤੋਂ ਇੱਕ ਵਾਰੀ ਦਾਨ ਪਾ ਲਿਆ, ਬ੍ਰਾਹਮਣਾਂ ਨੇ
ਦਾਰਦ ਸਗਰੀ ਬੈਸ ਗਵਾਇਓ,
ਸਾਰੀ ਉਮਰ ਦਾ ਦਰਿਦਰ ਖਤਮ, ਉਹਦੇ ਘਰ ਚ ਉਹੀ ਬਰਕਤਾਂ ਆ ਗਈਆਂ ਹਨ।
ਜਿਸ ਕੋ ਦੇਤੇ ਕਰਤ ਨਿਹਾਲਾ,
ਜਿਹਨੂੰ ਦਿੰਦੇ ਨੂੰ ਉਹਨੂੰ ਨਿਹਾਲ, ਦੁੱਖ ਰਹਿਤ ਪਦਵੀ ਨੂੰ ਨਿਹਾਲ ਕਹਿੰਦੇ ਹਨ।
ਪਸਰਿਓ ਜਹੇ ਕਹਿ ਸੋ ਜਸ ਉਜਾਲਾ,
ਮਹਾਰਾਜ ਦਾ ਉਜਾਲਾ ਚਾਨਣੇ ਵਰਗਾ ਜਸ ਸਾਰੇ ਫੈਲ ਗਿਆ ਸ੍ਰੇਸ਼ਟ।
ਮਨ ਭਾਵਤ ਗੁਰ ਕਰੇ ਬਿਲਾਸਾ,
ਮਨ ਭਾਉਂਦੇ ਮਹਾਰਾਜ ਚੋਜ ਕਰਦੇ ਹਨ।
ਰਹੇ ਕਿਤਕ ਦਿਨ ਸੁਰ ਸਰ ਪਾਸਾ,
ਕਿੰਨੇ ਕ ਦਿਨ ਗੰਗਾ ਤੇ ਰਹੇ ਮਹਾਰਾਜ ਜੀ।
ਚੜੇ ਤਾਂ ਤੇ ਚਲੇ ਅਗਾਰੀ,
ਇਥੋਂ ਚੜ ਕੇ ਅੱਗੇ ਨੂੰ ਚੱਲੇ ਹਨ।
ਸਨੇ ਸਨੇ ਵਾਹਨ ਸੁਖ ਧਾਰੀ,
ਤੇ ਸੁਖ ਨੂੰ ਦੇਣ ਵਾਲੇ ਵਾਹਨ ਜਿਹੜੀਆਂ ਸਵਾਰੀਆਂ ਨੂੰ, ਉਹਨਾਂ ਦੇ ਉੱਤੇ ਸਵਾਰ ਹੋ ਕੇ ਮੇਰੇ ਸ਼ਹਿਨਸ਼ਾਹ ਇਥੋਂ ਅੱਗੇ ਚੱਲ ਪਏ।
ਆਈ ਸਿਆਮਲ ਵਾਰੀ ਵਾਰੀ,
ਸਿਆਮਲ ਵਾਰੀ ਸਿਆਮਲ ਜਲ, ਇਹਦੇ ਚ ਸਾਸ ਜੀ ਵਾਰੀ ਵਾਰੀ ਦੋ ਵਾਰੀ ਆ ਗਿਆ ਨਾ। ਸਿਆਮਲ ਤਾਂ ਹੈ ਵੀ ਉਹਦਾ ਰੰਗ, ਮਤਲਬ ਜਿਹੜਾ ਸ਼ਾਮਲਾ, ਇਹ ਜਮਨਾ ਦਾ ਨਾਂ ਹੈ। ਵਾਰੀ ਵਾਰੀ ਮਤਲਬ ਜਿਹਦੇ ਵਿੱਚ ਵਾਰੀ ਨਾਮ ਪਾਣੀ ਦਾ ਹੁੰਦਾ, ਵਾਰੀ ਵਾਰੀ ਤੇ ਥੋੜੇ ਜੇ ਇਸ ਰੰਗ ਦਾ ਬਦਲਾ ਹੈ, ਗੰਗਾ ਚਿੱਟੀ ਹੈ, ਇਹਦਾ ਥੋੜਾ ਜਿਹਾ ਰੰਗ ਬਦਲਾ ਦਾ, ਸ਼ਾਮਲਾ ਰੰਗ ਹੈ ਇਸਦਾ, ਤੇ ਇਸ ਪ੍ਰਕਾਰ ਜੀ ਇਹਦਾ ਨਾਮ ਜਮਨਾ ਹੈ।
ਸ੍ਰੀ ਜਮਨਾ ਪਾਵਨ ਅਗਹਾਰੀ,
ਤੇ ਬ੍ਰਾਹਮਣਾ ਨੇ ਐਸਾ ਨਿਸ਼ਚਾ ਜੋ ਕੀਤਾ ਹੋਇਆ ਵੀ ਪਾਪ ਨਾਸ਼ਕ ਮੰਨੀ ਹੈ।
ਤਟ ਡੇਰਾ ਕਰ ਤਹਾ ਨਹਾਏ,
ਉੱਥੇ ਵੀ ਇਸ਼ਨਾਨ ਕੀਤਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ।
ਜੋ ਦਾਨ ਦੇ ਜੋ ਚਲੇ ਆਏ,
ਜੋ ਚੱਲ ਕੇ ਆਏ ਉਹਨਾਂ ਨੂੰ ਵੀ ਦਾਨ ਦਿੱਤਾ ਮਹਾਰਾਜ ਨੇ।
ਪਰ ਪਾਰ ਗੁਰ ਸੈਨ ਸਮੇਤਾ,
ਪਾਰ ਹੋ ਗਏ ਮਹਾਰਾਜ ਸੈਨਾ ਦੇ ਸਮੇਤ, ਅੱਗੇ ਚੱਲੇ।
ਆਗੇ ਗਮਨੇ ਹੋਏ ਸੁਚੇਤਾ,
ਸੁਚੇਤ ਹੋ ਕਰਕੇ ਮਹਾਰਾਜ ਸਾਵਧਾਨ ਹੋ ਕੇ ਅੱਗੇ ਚੱਲੇ ਹਨ।
ਪ੍ਰਾਪਤ ਭਏ ਥਨੇਸਰ ਆਏ,
ਹੁਣ ਮਹਾਰਾਜ ਸਾਹਿਬ ਜੀ ਥਨੇਸਰ ਆ ਗਏ। ਥਨੇਸਰ ਸਾਸੀ ਕੁਰਕਸ਼ੇਤਰ ਦੀ ਧਰਤੀ, ਥਨੇਸਰੀ ਦਾ ਨਾਮ ਤਾਂ ਹੈ ਵੀ ਜਿਸ ਵੇਲੇ ਅਜੇ ਵਾਹਿਗੁਰੂ ਨੇ ਰਚਨਾ ਰਚੀ ਰਹੀ ਸੀ, ਪਹਿਲਾਂ ਪਾਣੀ ਰਚਿਆ ਹੈ, ਪਾਣੀਓ ਪਾਣੀ ਸੀ ਉਹਦੇ ਵਿੱਚ। ਫਿਰ ਸਾਧ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ ਤਾਂ ਬਹੁਤ ਖੁੱਲ੍ਹ ਕੇ ਲਿਖਿਆ ਹੋਇਆ ਹੈ, ਅਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉੱਥੇ ਫਿਰ ਜਦੋਂ ਖੇਡ ਰਚਣੀ ਸੀ, ਧਰਤੀ ਰਚਣੀ ਸੀ, ਦੇਵ ਦਾਨਵ ਰਚਣੇ ਸੀ ਉਸ ਵੇਲੇ, ਅਤੇ ਭਗਵਾਨ ਜੀ ਨੇ ਐਸੀ ਖੇਡ ਰਚੀ, ਪਹਿਲਾਂ ਦੋ ਦੈਤ ਬਣਾਏ, ਤੇ ਉਹਨਾਂ ਦੇ ਜਿਹੜੇ ਦੋਨੇ ਦੈਤ ਸਨ ਬੜੇ ਬਲ ਵਾਲੇ ਜਿਹੜੇ ਸੀ, ਉਹ ਫਿਰ ਲੜਨ ਵਾਸਤੇ ਉਹ ਪਹਿਲਾਂ ਬ੍ਰਹਮਾ ਦੇ ਦੁਆਲੇ ਹੋ ਗਏ। ਉਹ ਕਮਲ ਦੇ ਵਿੱਚ ਕਹਿੰਦੇ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜਿਆ ਮੁੱਖ ਕਰਨ ਸਵਾਰ, ਉਹ ਇਹਦੇ ਦੁਆਲੇ ਹੋ ਗਏ, ਤੇ ਬ੍ਰਹਮਾ ਨੇ ਪੁਕਾਰ ਕੀਤੀ ਵੀ ਭਗਵਾਨ ਜੀ ਮੇਰੀ ਰੱਖਿਆ ਕਰੋ, ਇਹ ਖੇਡਾਂ ਨੂੰ ਉਹਦੀਆਂ ਇਕੱਠੇ ਰੱਖਿਆ ਕਰਨ ਵਾਸਤੇ ਆ ਗਏ। ਲੰਮਾ ਸਮਾਂ ਉਹ ਨਾ ਬਿਰਦੈਤ ਹਾਰਨ ਨਾ ਭਗਵਾਨ ਜੀ ਹਾਰਨ, ਅਖੀਰ ਨੂੰ ਉਹਨਾਂ ਦੇ ਮਨ ਦੇ ਵਿੱਚ ਦਈਓ ਨਾਮ ਪ੍ਰੇਰਿਤ ਦੈ, ਉਹ ਦਈਓ ਪ੍ਰੇਰਨਾ ਕਰ ਦਿੱਤੀ ਉਹਦੇ ਤਾਂ, ਉਹ ਦੋਨੇ ਭਰਾ ਢਾਹ ਢਾਹ ਕਰਕੇ ਹਟੇ, ਕਹਿੰਦੇ ਵਿਸ਼ਨੂੰ ਕਹਿੰਦੇ ਤੂੰ ਬੜਾ ਕਹਿੰਦੇ ਦੋਨਾਂ ਦੇ ਨਾਲ ਇਕੱਲਾ ਲੜਦਾ ਰਿਹਾ, ਬਲਾ ਬਈ ਤੇਰੇ ਤੋਂ ਖੁਸ਼ ਹਾਂ ਅਸੀਂ ਬਹੁਤ, ਦੈਤ ਕਹਿੰਦੇ ਬਈ ਤੂੰ ਸਾਡੇ ਕੋਲ ਬਾਰ ਮੰਗ, ਦੇਖੋ ਕੈਸੀ ਉਲਟੀ ਰੀਤ ਕਰਨ ਲੱਗੇ, ਕਹਿੰਦੇ ਬਾਰ ਮੰਗ ਲੈ, ਜਿਹੜਾ ਤੂੰ ਮੰਗੇਗਾ ਤੈਨੂੰ ਉਹੀ ਦੇ ਦੇਗਾ, ਵੀ ਤੂੰ ਇਕੱਲਾ ਅਸੀਂ ਦੋ, ਇਹ ਲੜਦੇ ਲੜਦੇ ਹਾਰੇ ਹੀ ਨੀ ਤੂੰ ਸਾਡੇ ਕੋਲੋਂ, ਬਾਰ ਮੰਗ ਲੈ ਆਪਾਂ ਲੜਾਈ ਖਤਮ ਕਰੀਏ। ਭਗਵਾਨ ਜੀ ਕਹਿੰਦੇ ਪਹਿਲਾਂ ਬਾਰ ਬਚਨ ਦੋ ਵੀ ਮੁਕਰੋਗੇ ਤਾਂ ਨੀ, ਕਹਿੰਦੇ ਜੀ ਬਿਲਕੁਲ ਨੀ ਮੁਕਰਦੇ। ਕਹਿੰਦੇ ਫਿਰ ਗੱਲ ਇਹ ਹੈ ਵੀ ਫਿਰ ਮੈਂ ਹੋਰ ਤਾਂ ਕੁਛ ਨੀ ਮੰਗਣਾ, ਆਪਣੇ ਸਿਰ ਦੇ ਦੋ ਮੈਨੂੰ। ਉਹ ਕਹਿੰਦੇ ਵੀ ਤੂੰ ਕਰਿਆ ਤਾਂ ਇਹ ਗਲਤ ਕੰਮ ਹੈ ਵੀ ਜਿਹੜਾ ਸਿਰ ਹੀ ਮੰਗ ਲਿਆ, ਕਹਾਣੀਆਂ ਖਤਮ ਕਰਤੀ ਬਈ, ਪਰ ਹੁਣ ਅਸੀਂ ਬਚਨ ਦੇ ਤਾ, ਕਹਿੰਦੇ ਅਸੀਂ ਵੀ ਇਤਿਹਾਸ ਬਣਾ ਦੇਣਾ, ਤੇ ਭਗਵਾਨ ਵਿਸ਼ਨੂੰ ਨੇ ਮੰਗਿਆ, ਮੰਗਤਾ ਤਾਂ ਬਣਿਆ ਤੂੰ, ਇਸ ਕਰਕੇ ਕਹਿੰਦੇ ਕੋਈ ਨੀ ਸਿਰ ਦਿਆਂਗੇ, ਪਰ ਸਾਡਾ ਇੱਕ ਨਿਯਮ ਹੈ, ਸਿਰ ਵੱਢੀ ਉੱਥੇ ਜਿੱਥੇ ਪਾਣੀ ਨਾ ਹੋਵੇ। ਆਪਣੀ ਜਾਣ ਕੇ ਚਲਾਕੀ ਕੀਤੀ ਸੀ ਉਹਨਾਂ ਨੇ ਵੀ ਸਾਰੇ ਪਾਣੀ ਉਹ ਪਾਣੀ ਹੈ, ਸਿਰ ਉੱਥੇ ਵੱਢੀ ਜਿੱਥੇ ਪਾਣੀ ਨਾ ਹੋਵੇ। ਭਗਵਾਨ ਜੀ ਕਹਿੰਦੇ ਬਚਨ ਲਿਆ, ਫਿਰ ਭਾਈ ਵਿਰਾਟ ਰੂਪ ਧਾਰਨ ਕੀਤਾ, 48 ਕੋਹ ਦਾ ਚੌਂਕੜਾ ਲਾ ਕੇ ਉਹਨੇ ਪੱਟਾਂ ਤੇ ਰੱਖ ਕੇ ਵੱਢਿਆ ਸੀ ਇਹਨਾਂ ਨੂੰ। ਉਹ ਜਿੱਥੇ ਭਗਵਾਨ ਦੇ ਸਾਧ ਸਿੰਘ ਜੀ ਜਿਵੇਂ ਆਪਾਂ ਚੌਂਕੜਾ ਮਾਰ ਕੇ ਬੈਠੇ ਹਾਂ, ਇਹ ਆਸਾਮ ਸਾਧ ਸਿੰਘ ਜੀ ਥਾਨੇਸਰ ਜਿੱਥੇ ਗੋਡਿਆਂ ਤੇ ਉੱਪਰ ਲੱਕ ਤੋਂ ਹੇਠ ਇਹ ਹਿੱਸਾ ਧਰਤੀ ਤੇ ਬੈਠਦੇ ਨਾ ਆਸਣ ਲਾ ਕੇ, ਉਹ ਆਸਣ ਲਾ ਕੇ ਭਗਵਾਨ ਜੀ ਬੈਠ, ਥਾਨ ਚਮਾ ਆਸਣ ਥਾਨੇਸਰ, ਇਹ ਫਿਰ ਤਾਂ ਇਹਦਾ ਨਾਮ ਬਣਿਆ। ਤੇ ਐਸੀ ਇਹ ਪੁਰਾਣਾ ਦੇ ਅੰਦਰ ਕਥਾ ਹੈ ਜਿਹਦਾ ਵਿਸ਼ਵਾਸ ਇਹਦੇ ਤੇ ਉਹ ਰੱਖ ਲਿਓ, ਜਿਹਦੇ ਦੀ ਕੰਮ ਦੀ ਨਾ ਹੋਈ ਤਾਂ ਉਹਨੂੰ ਇੱਕ ਕੰਨ ਚ ਪਾ ਕੇ ਦੋਨੇ ਪਾਣੀ ਥੀ ਕੱਢ ਦਿਓ। ਪਰ ਥਨੇਸਰ ਦਾ ਇਤਿਹਾਸ ਹੈਗੀ ਆ। ਹਾਂਜੀ ਚਲੋ ਅੱਗੇ
ਡੇਰਾ ਕਰਿਓ,
ਕਿਉਂਕਿ ਸੌਦਾ ਤਾਂ ਮਾਪਕਾ ਵੀ ਹੈ ਨਾ, ਜਿਹੜਾ ਮਾਪਕਾ ਵੀ ਰੱਖ ਲਈ ਤਾਂ ਦੂਜਾ ਨਹੀਂ ਰੱਖੀਦਾ ਹੁੰਦਾ। ਚਲੋ
ਡੇਰਾ ਕਰਿਓ ਤੁਰੰਗ ਲਗਾਏ,
ਉੱਥੇ ਫਿਰ ਮਹਾਰਾਜ ਸਾਹਿਬ ਨੇ ਡੇਰਾ ਕੀਤਾ, ਘੋੜੇ ਬੰਨ ਦਿੱਤੇ ਸ਼ਹਿਨਸ਼ਾਹ ਨੇ,
ਬੜੇ ਤਾਲ ਮੈਂ ਕੀ ਨਿਸ਼ਨਾਨਾ।
ਵੱਡਾ ਜਿਹੜਾ ਸਾਹ ਸੀ, ਮਹਾਭਾਰਤ ਦਾ ਜੰਗ ਇੱਥੇ ਹੋਇਆ ਨਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਉਹ ਮਰਨਾ ਤਾਂ ਹੈ ਕਿ ਚੰਗੀ ਜਗ੍ਹਾ ਜਾ ਕੇ ਮਰੋ। ਕਹਿੰਦੇ ਜੀ ਸਮਝੇ ਨੀ, ਕਹਿੰਦੇ ਹੁਣ ਹੜਨਾ ਤਾਂ ਹੈ ਨੀ, ਤੁਸੀਂ ਅਜਮੇ ਕੋਰੀਆ ਤੇ ਅਮਰੀਕਾ ਵਾਲਾ ਫਿਰਦੇ ਨਾ ਮੁੱਛਾਂ ਨੂੰ ਤਾਲ ਦੀ, ਚਲੋ ਮੁੱਛਾਂ ਤਾਂ ਹੈ ਨੀ ਖੜ ਉਹਨਾਂ ਦੇ, ਉਹ ਤਾਂ ਕਹਿਣ ਦੀ ਬਾਤ ਹੈ ਜਿਵੇਂ ਇਹ ਲੜਨ ਨੂੰ ਫਿਰਦੇ ਆ, ਮਰਨ ਨੂੰ ਫਿਰਦੇ ਆ, ਪਤਾ ਨੀ ਕਿੰਨਿਆਂ ਨੂੰ ਮਾਰਨਗੇ ਉਹਨਾਂ ਨੂੰ। ਇਹ ਫਿਰ ਉਹਨੇ ਕਿਹਾ ਵੀ ਭਾਈ ਤੁਸੀਂ ਮਰਨਾ ਤਾਂ ਹੈ, ਕਰੋ ਪਿੰਡ ਨੇ ਵੀ, ਹੁਣ ਤੁਸੀਂ ਕਿਸੇ ਇਹੀ ਜਿਹੀ ਜਗ੍ਹਾ ਮਰੋ ਜਿੱਥੇ ਤੁਹਾਡਾ ਮਰਿਆਂ ਦਾ ਵੀ ਭਲਾ ਹੋ ਜਾਵੇ। ਕਹਿੰਦੇ ਜੀ ਦੱਸੋ। ਕਹਿੰਦੇ ਫਿਰ 48 ਕੋਹ ਦੀ ਧਰਤੀ ਜਿਹੜੀ ਕੁਰਕਸ਼ੇਤਰ ਦੀ ਹੈ, ਜਿਹੜਾ ਉੱਥੇ ਮਰੂਗਾ ਮੁਕਤ ਹੋਜੂ। ਉਹ ਫਿਰ 48 ਕੋਹ ਦੇ ਅੰਦਰ ਮਹਾਭਾਰਤ ਦਾ ਜਿਹੜੀਆਂ 18 ਖੂਣੀਆਂ ਇਹਨਾਂ ਦੀਆਂ ਸਾਸ ਨੇ ਖਤਮ ਹੋਈਆਂ ਨੇ, ਤੇ ਉਸ ਥਾਂ ਤੇ ਭਗਵਾਨ ਕ੍ਰਿਸ਼ਨ ਨੇ ਕੁਰਕਸ਼ੇਤਰ ਦੇ ਵਿੱਚ ਗੀਤਾ ਦਾ ਉਚਾਰਨ ਕੀਤਾ। ਉੱਥੇ ਸਾਸ ਜੀ ਸਤਿਗੁਰੂ ਸਾਹਿਬਾਨਾਂ ਦੇ ਚਰਨ ਪਏ ਹੋਏ, ਇਹ ਐਸਾ ਸਥਾਨ ਹੈ। ਤੇ ਉੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਸਥਾਨ ਸਮਝ ਕੇ ਪਹੁੰਚੇ।
ਉਨ ਗਮਨੇ ਗੁਰ ਨਾਨਕ ਥਾਨਾ,
ਉੱਥੇ ਪਹੁੰਚੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹੁੰਚੇ ਸਨ।
ਦਰਸ਼ਨ ਕਰਿਓ ਪ੍ਰਸ਼ਾਦ ਵਰਤਾਇਓ,
ਦਰਸ਼ਨ ਕੀਤਾ ਪ੍ਰਸ਼ਾਦ ਵਰਤਾਇਆ ਵੀ ਇੱਥੇ ਸਾਡੇ ਵੱਡੇ ਆਏ ਸਨ।
ਹਰਕਤ ਹਰਖਤ ਸਭ ਸਿੱਖਣ ਲੇਖਾਇਓ,
ਸਾਰਿਆਂ ਸਿੱਖਾਂ ਨੇ ਮੇਰੇ ਖੁਸ਼ ਹੋ ਕੇ ਪ੍ਰਸ਼ਾਦ ਛਕਿਆ।
ਦਾਸਨ ਬੂਝਿਓ ਥਾਨ ਪ੍ਰਸੰਗ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਥਾਨ ਦਾ ਇਤਿਹਾਸ ਕੀ ਹੈ ਇਹ ਪੁੱਛਿਆ।
ਗੁਰੂ ਸੁਣਾਇਓ ਸਭ ਕੇ ਸੰਗ,
ਮਹਾਰਾਜ ਸਾਰਿਆਂ ਨੂੰ ਸੁਣਾ ਦਿੱਤਾ।
ਸੂਰਜ ਪਰਬ ਇਹਾਂ ਗੁਰੇ ਆਏ,
ਕਹਿੰਦੇ ਭਾਈ ਸੂਰਜ ਗ੍ਰਹਿਣ ਦੇ ਮੌਕੇ ਗੁਰੂ ਨਾਨਕ ਸਾਹਿਬ ਆਏ ਸੀ ਇਹਨਾਂ ਮਨਮਤੀਆਂ ਨੂੰ ਸੁਧਾਰਨ ਵਾਸਤੇ।
ਸੰਨਿਆਸੀ ਦੇ ਜਮਿਲ ਸਮੁਦਾਏ,
ਸੰਨਿਆਸੀ ਵਿਰਾਗੀ ਸਭ ਮਿਲ ਕੇ ਆਏ ਸੀ।
ਮਨ ਮਲੀਨ ਸਭ ਕੇ ਗੁਰ ਜਾਣੇ,
ਮਹਾਰਾਜ ਨੇ ਜਾਣਿਆ ਵੀ ਉਤੋਂ ਭੇਤ ਧਾਰਨ ਕਰਿਆ ਵੀ ਮਨ ਤਾਂ ਬੜੇ ਮਲੀਨ ਇਹਨਾਂ ਲੋਕਾਂ ਦੇ।
ਵਹਿਰ ਵੇਖ ਕੂੜੇ ਤਨ ਠਾਨੇ,
ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਾ ਕੁਛ ਕਰੇ ਛੁਪਾਇਆ, ਇਹ ਲੋਕ ਐਸੇ ਦੇਖੇ ਮਹਾਰਾਜ ਨੇ।
ਕਰ ਚਰਚਾ ਸਭ ਕੋ ਮਗ ਪਾਇਓ,
ਚਰਚਾ ਕਰਕੇ ਸਾਰੇ ਨੂੰ ਹਰਾ ਦਿੱਤਾ, ਸਿੱਧੇ ਰਸਤੇ ਪਾਇਆ। ਨਾਨੂ ਪੰਡਿਤ ਸੀ ਸਾਧ ਸਿੰਘ ਜੀ, ਕਿਹੜਾ ਕਹਿੰਦਾ ਸੀ ਜਿਹੜਾ ਭਵਿੱਖ ਪੁਰਾਣ ਚ ਲਿਖਿਆ ਨਾ ਨਾਨਕ, ਕਹਿੰਦਾ ਘਰਦਿਆਂ ਤੋਂ ਕੱਕਾ ਰਹਿ ਗਿਆ, ਕਹਿੰਦਾ ਉਹ ਮੈਂ ਜੋੜ ਲਿਆ ਹੁਣ ਨਾਲ, ਮੈਂ ਆ ਕਹਿੰਦਾ ਉਹ ਨਾਨੂ ਪੰਡਿਤ ਦੀ ਪੂਜਾ ਕਰਾਈ ਜਾਂਦਾ ਸੀ। ਜਦੋਂ ਪਹੁੰਚੇ ਮਹਾਰਾਜ ਸਾਹਿਬ ਦੀ ਚਰਚਾ ਚ ਨਾਨੂ ਹਾਰ ਗਿਆ, ਕਹਿੰਦਾ ਭਾਈ ਮੈਂ ਆਪਣਾ ਕੱਕਾ ਹਟਾ ਲਿਆ, ਮੈਨੂੰ ਤਾਂ ਗਲਤੀ ਨਾਲ ਲੱਗ ਗਿਆ ਸੀ, ਅਸਲ ਤਾਂ ਇਹ ਹੈ ਨਾਨਕ। ਤੇ ਜਿਹਨਾਂ ਨੂੰ ਭਵਿੱਖ ਪੁਰਾਣ ਚ 12 ਸਲੋਕ ਲਿਖਿਆ ਸੀ, ਤੇ ਇਹ ਮੰਬੈ ਦਰਬ ਵਿਚਰੀ ਵਿਵਿਖ ਟੀ ਜਦਾ ਕਲੂ ਤਦਾ ਵੈ ਲੋਕ ਰੱਖਿਆ ਤੰਗ ਮਿਲੇ ਸ਼ਾਨਾ ਨਾਸ ਵੇ ਪਸ਼ਚਮ ਸੁਭਮ ਦੇਸੇ ਬੇਦੀ ਬੰਸੇ ਚ ਨਾਨਕੋ। ਇਹ ਮਹਾਰਸ਼ੀ ਵਿਆਸ ਦੇ ਲਿਖੇ ਹੋਏ ਸੀ। ਉਹ ਕਹਿੰਦੇ ਵੀ ਇਹ ਰੋ ਅਸਨੇ ਤੇ ਇਹ ਮੈਂ ਗਲਤੀ ਕੀਤੀ, ਜਿਹੜਾ ਮੈਂ ਤਾਂ ਨਾਨੂ ਹੀ ਆ, ਇਹ ਨਾਨਕ ਹਨ। ਉਹ ਸਾਂ ਤੇ ਪੰਡਤਾਂ ਨੂੰ ਹਰਾਇਆ ਸੀ।
ਗੁਰਸਿੱਖੀ ਜਗ ਮੈਂ ਵਿਦਤਾਇਓ,
ਗੁਰਸਿੱਖੀ ਜਗ ਪ੍ਰਗਟ ਕੀਤੀ ਮਹਾਰਾਜ ਨੇ।
ਇਕੱਠੇ ਭਏ ਵਿਦੁਖਨ ਬਿਲੋਕ,
ਇਹ ਹੈ ਤਾਂ ਬਾਹਮਣਾ ਦਾ ਹੀ ਨਾਮ ਵਿਦੁਖਨ ਵੀ। ਸਾਧ ਸਿੰਘ ਜੀ ਵਿਦੁੱਖ ਕਹਿੰਦੇ ਨੇ ਜਿਹੜਾ ਵੇਦ ਸ਼ਾਸਤਰ ਪੜਿਆ ਹੋਵੇ, ਹੈ ਬਾਹਮਣੇ ਹੁੰਦਾ ਕਿਸਮ ਹੋਈ ਹੈ ਪਰ ਉਹਨਾਂ ਦੇ ਵਿੱਚੋਂ ਹੀ, ਤੇ ਉਹਨੂੰ ਸਾਧ ਸਿੰਘ ਵਿਦੁੱਖ ਕਹਿੰਦੇ ਨੇ ਜਿਹੜਾ ਵਿਦਵਾਨ ਹੋਵੇ ਪੰਡਿਤ।
ਸ੍ਰੀ ਨਾਨਕ ਤਬ ਕੀਨ ਸ਼ਲੋਕ,
ਮਹਾਰਾਜ ਨੇ ਫਿਰ ਸ਼ਲੋਕ ਰਚਿਆ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ।
ਕਰੇ ਤਰਕਣਾ ਜੋ ਪਿਖ ਮਾਸ,
ਤੇ ਜਿਨ੍ਹਾਂ ਨੇ ਤਰਕਣਾ ਕੀਤੀ ਸੀ ਮਾਸ ਦੇ ਪ੍ਰਥਾਏ,
ਤਿੰਨ ਪਰ ਕੀਨੇ ਬਾਕ ਬਿਲਾਸ,
ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਕ ਬਿਲਾਸ ਕੀਤੇ ਇਹ ਬਚਨ ਕੀਤਾ ਹੈ। ਉੱਥੇ ਸਾਸ ਜੀ ਇੱਕ ਅਲੰਕਾਰ ਹੁੰਦਾ ਹੈ, ਤੇ ਜਿੰਨੀ ਦੇਰ ਤੱਕ ਉਹ ਅਲੰਕਾਰ ਨਾ ਜਿਹਨੂੰ ਆਉਂਦਾ ਹੋਵੇ ਕਥਾ ਵਾਚਕ ਨੂੰ, ਉਹ ਮਾਸਕਰ ਮੂਰਖ ਝਗੜੇ ਦਾ ਅਰਥ ਨਹੀਂ ਸਹੀ ਕਰ ਸਕਦਾ। ਉਸ ਅਲੰਕਾਰ ਦੇ ਵਿੱਚ ਨਾ ਐਸਾ ਮੰਨਿਆ ਗਿਆ ਵੀ ਮੰਨ ਲਓ ਮਿਸਾਲ ਦੇ ਤੌਰ ਤੇ ਮੈਂ ਚਾਹ ਨਹੀਂ ਪੀਂਦਾ ਤੇ ਬਹੁਤ ਦੇਰ ਤੋਂ ਨਹੀਂ ਪੀਂਦਾ, ਪਰ ਇੱਕ ਪਾਸੇ ਇੱਕ ਚਰਚਾ ਸਾਸ ਨਹੀਂ ਹੋ ਰਹੀ ਹੈ ਵੀ ਜਿਹੜਾ ਬੰਦਾ ਤੇ ਉਹ ਉਸ ਵੇਲੇ ਕੁਛ ਇਹੋ ਜਿਹੀਆਂ ਚੀਜ਼ਾਂ ਦਾ ਖੰਡਨ ਮੰਡਨ ਕਰ ਰਿਹਾ, ਚਾਹ ਮੈਂ ਪੀਂਦਾ ਨਹੀਂ, ਤੇ ਉਹ ਚਾਹ ਨੂੰ ਤਾਂ ਮਾੜੀ ਕਹਿ ਰਿਹਾ, ਸ਼ਰਾਬ ਨੂੰ ਮਾੜੀ ਨਹੀਂ ਕਹਿ ਰਿਹਾ। ਦੇਖੋ ਜਿਹੜਾ ਸ਼ਰਾਬ ਨੂੰ ਮਾੜੀ ਨਹੀਂ ਕਹਿੰਦਾ, ਚਾਹ ਨੂੰ ਮਾੜੀ ਕਹਿੰਦਾ। ਮੈਂ ਤਾਂ ਪੱਖ ਲਊਂਗਾ ਇਹਨਾਂ ਦਾ ਵੀ ਤੂੰ ਚਾਹ ਨੂੰ ਤਾਂ ਮਾੜੀ ਕਹਿ ਰਿਹਾ, ਮਾੜੀ ਤਾਂ ਸ਼ਰਾਬ ਹੈ, ਵੀ ਤੂੰ ਚਾਹ ਦਾ ਝਗੜਾ ਪਾਈ ਬੈਠਾ, ਚਾਹ ਮੈਂ ਪੀਂਦਾ ਨਹੀਂ, ਲੇਕਿਨ ਮੈਂ ਬਹਿਸ ਕਰਕੇ ਉਹਨੂੰ ਹਰਾ ਦਿਆਂ ਤੇ ਪੱਖ ਲਵਾਂ ਚਾਹ ਦਾ। ਤੇ ਇਹ ਇੱਕ ਅਲੰਕਾਰ ਹੈ ਸਾਧ ਸਿੰਘ ਜੀ, ਉਹ ਮਹਾਰਾਜ ਸਾਹਿਬ ਜੀ ਨੇ, ਇਹਦਾ ਮਤਲਬ ਇਹ ਵੀ ਮਹਾਰਾਜ ਮਾਸ ਖਾਂਦੇ ਸੀ, ਮਾਸ ਦਾ
ਉਹ ਇੱਕ ਪੱਖ ਲੈ ਕੇ ਉਹਨਾਂ ਨੂੰ ਵੀ ਮਾਸ ਨਾਲ ਮਾੜੀਆਂ ਚੀਜ਼ਾਂ ਕਰ ਰਹੇ ਹੋ, ਤੁਸੀਂ ਮਾਸ ਬਾਰੇ ਝਗੜਾ ਪਾਈ ਜਾ ਰਹੇ ਹੋ। ਉਸ ਤੋਂ ਬਾਅਦ ਤਾਂ ਖੀਰ ਬਣਾ ਕੇ ਖਵਾਤੀ ਮਹਾਰਾਜ ਨੇ। ਦੇਖਣਾ ਇਹ ਹੈ ਵੀ ਸਾਨੂੰ ਕੀ ਖਵਾਇਆ, ਮਾਸ ਖਵਾਇਆ ਉੱਥੇ ਜਾਂ ਖੀਰ ਖਵਾਈ। ਇਤਿਹਾਸ ਕਹਿੰਦਾ ਵੀ ਉੱਥੇ ਸਾਧ ਸਿੰਘ ਜੀ ਖੀਰ ਖਵਾਈ ਹੈ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵਰਤਾ ਦਿੱਤਾ ਵੀ ਭਾਈ ਸਿੱਖਾਂ ਨੂੰ, ਤੇ ਇਹਦੇ ਨਾਲ ਅਸੀਂ ਜੋੜਿਆ ਕੜਾਹ ਪ੍ਰਸ਼ਾਦ ਦੇ ਨਾਲ। ਤੇ ਇਸ ਕਰਕੇ ਇਹ ਉਸ ਅਸਥਾਨ ਦਾ ਇਤਿਹਾਸ ਸੁਣਾ ਰਹੇ ਮਹਾਰਾਜ।
ਸ੍ਰੀ ਗੁਰੂ ਹਰਗੋਬਿੰਦ ਮੁਕਾਮੂ,
ਮਹਾਰਾਜ ਸਾਹਿਬ ਨੇ ਉੱਥੇ ਮੁਕਾਮ ਕੀਤਾ, ਜਾਣੀ ਉੱਥੇ ਇਸਤਤ ਹੋਏ।
ਕਿਤਕ ਦਇਓ ਸਕੀਨਸ ਵਿਸਰਾਮੂ,
ਕਿੰਨੇ ਕਿੰਨੇ ਵਿਸਰਾਮ ਕੀਤਾ।
ਸਭ ਤੀਰਥ ਕੋ ਕਰੇ ਇਸ਼ਨਾਨ,
ਇਸ਼ਨਾਨ ਕੀਤਾ ਸਾਰੇ ਉੱਥੇ ਤੀਰਥਾਂ ਤੇ।
ਤਹਿਤੇ ਚਾਹਿਓ ਪ੍ਰਸਥਾਨ,
ਉੱਥੋਂ ਫਿਰ ਜਾਣਾ ਚਾਹਿਆ ਮਹਾਰਾਜ ਨੇ।
ਸਨੈ ਸਨੈ ਗਮਨੇ ਜਗ ਮਾਹੀ,
ਇਹ ਉਹ ਸਤਿਗੁਰੂ ਜੀ ਹੌਲੀ ਹੌਲੀ ਪਿੰਡਾਂ ਵਿੱਚ ਨੂੰ ਸ਼ਹਿਰਾਂ ਚ ਨੂੰ ਹੁੰਦੇ ਹੁੰਦੇ ਚੱਲੇ ਹਨ।
ਮਿਲੇ ਸਿੱਖ ਸੁਣ ਆਵਤ ਪਾਹੀ,
ਮਹਾਰਾਜ ਨੇ ਸੁਣਿਆ ਵੀ ਆ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ, ਨੱਠ ਨੱਠ ਕੇ ਮਿਲਦੇ ਨੇ ਸਿੱਖ।
ਪੰਤ ਵੀ ਕਹਿ ਕੇ ਤੱਕ ਮਿਲ ਕਰੇ,
ਬਹੁਤ ਸਾਰੇ ਰਸਤੇ ਚ ਮਿਲੇ ਸਤਿਗੁਰੂ ਜੀ ਨੂੰ।
ਦੌਰ ਦੌਰ ਪਦ ਪਰ ਸਿਰ ਧਰੇ,
ਨੱਠ ਨੱਠ ਕੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਦੇ ਨੇ ਸਿੱਖ।
ਡੇਰਾ ਹੋ ਤੇ ਅਣਕ ਚਲੇ ਆਵੇ,
ਜਦੋਂ ਡੇਰਾ ਹੁੰਦਾ ਨਿਵਾਸ ਕਰਦੇ ਫਿਰ ਤਾਂ ਵਾਲਾ ਹੀ ਇਕੱਠ ਹੋ ਜਾਂਦਾ ਹੈ।
ਅਰਪ ਅਕੋਰ ਨਸੀਸ ਨਿਵਾਵੇ,
ਭੇਟਾ ਅਰਪਦੇ ਨ ਨਮਸਕਾਰਾਂ ਕਰਦੇ ਨ।
ਇਸ ਦਿਨ ਦਿਨ ਪ੍ਰਤ ਭੀੜ ਭਰਤ ਹੈ,
ਇਉਂ ਦਿਨ ਪ੍ਰਤੀ ਦਿਨ ਬਹੁਤ ਭੀੜ ਹੁੰਦੀ ਮਹਾਰਾਜ ਕੋਲ।
ਮੇਲਾ ਬੜ ਗੁਰ ਨਿਕਟ ਕਰਤ ਹੈ,
ਮਹਾਰਾਜ ਦੇ ਕੋਲ ਬੜਾ ਮੇਲਾ ਭਰਦਾ ਹੈ ਸਤਿਗੁਰੂ ਜੀ ਦੇ।
ਸਨੈ ਸਨੈ ਸਭ ਉਲੰਘਤ ਗਏ,
ਇਉਂ ਮਹਾਰਾਜ ਸਾਹਿਬ ਜੀ ਪਿੰਡਾਂ ਨੂੰ ਸ਼ਹਿਰਾਂ ਨੂੰ ਗੰਗਾ ਜਮਨਾ ਨੂੰ ਇਹਨਾਂ ਨੂੰ ਯੂਪੀ ਤੋਂ ਜਿੱਥੋਂ ਨਾਨਕ ਮਤੇ ਚਲੇ ਉਲੰਘ ਕਰਕੇ
ਡਰੋਲੀ ਪਹੁੰਚਦ ਭਏ,
ਹੁਣ ਡਰੋਲੀ ਦੇ ਨੇੜੇ ਆ ਪਹੁੰਚੇ ਮਹਾਰਾਜ ਉਸ ਧਰਤੀ ਦੇ।
ਪਰਖਤ ਸਭਨ ਸਕਲ ਪਰਿਵਾਰ,
ਤੇ ਉਸ ਵੇਲੇ ਸਾਸੀ ਸਾਰਾ ਜਿਹੜਾ ਪਰਿਵਾਰ ਹੈ ਨਾ, ਤੇ ਪਰਖਤ ਸਗਨ ਸਕਲ ਪਰਿਵਾਰ, ਤੇ ਸੋਤੇ ਸਿੱਧੇ ਉਹ ਪਰਖਣਾ ਵੀ ਮਹਾਰਾਜ ਆ ਰਹੇ। ਉਦੋਂ ਕਿਹੜੇ ਚਿੱਠੀਆਂ ਜਾਂ ਟੈਲੀਫੋਨ ਹੁੰਦੇ ਸੀ, ਅਨੁਮਾਨ ਲਾਉਂਦੇ ਸੀ ਇਸ ਪ੍ਰਕਾਰ ਪਰਖਦੇ ਹਨ।
ਕਰਤ ਪ੍ਰਤੀਖਣ ਪ੍ਰੇਮ ਉਦਾ,
ਬਹੁਤ ਪ੍ਰੇਮ ਹੈ ਉਡੀਕ ਰਹੇ ਹਨ।
ਬੋਲਤ ਕਾਕ ਉਡਾਵਨ ਕਰੇ,
ਜਦੋਂ ਕਾਂ ਬੋਲਦਾ ਨਾ ਤਾਂ ਕਾਂ ਨੂੰ ਇਹ ਭਾਵਨਾ ਦੀ ਗੱਲ ਹੈ ਵੀ ਕਾਂ ਤੂੰ ਗੁਰੂ ਦਾ ਸੁਨੇਹਾ ਲੈ ਕੇ ਆਏ ਆ ਰਹੇ ਮਹਾਰਾਜ ਕਿ ਨਹੀਂ, ਐ ਗੱਲਾਂ ਕਰਦੇ ਆ ਉਹ ਕਾਗਾਂ ਦੇ ਨਾਲ ਸਾਰੀ ਕਾਗ ਉਡਾ ਤੂੰ ਭੁਜਾ ਵਿਰਾਨੀ ਆਦਿ।
ਗੁਰ ਆਵੇ ਇਮ ਬਾਕ ਉੱਚ ਰਹੇ,
ਕਹਿੰਦੇ ਵੀ ਕਾਂ ਐ ਲੱਗਦਾ ਵੀ ਐ ਸੁਣਾ ਰਿਹਾ ਵੀ ਗੁਰੂ ਤਾਂ ਆ ਰਿਹਾ। ਇੱਕ ਸਿੱਖ ਦੂਜੇ ਨੂੰ ਕਹਿੰਦਾ ਮਨ ਨੂੰ ਤਸੱਲੀਆਂ ਦੇ ਰਹੇ ਹਨ।
ਗੰਗਾ ਦੇ ਸਨੇਹ ਅਛੇਹ,
ਮਾਤਾ ਗੰਗਾ ਦੇ ਮਨ ਚ ਬੜਾ ਹੀ ਪੁੱਤਰ ਦਾ ਸਨੇਹ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਕਾਰ ਯੋਗ ਮਾਤਾ ਜੀ,
ਸੁਤ ਦਰਸ਼ਨ ਕੋ ਬਾਸ਼ਤ ਗ੍ਰਹਿ,
ਆਪਣੇ ਪੁੱਤਰ ਦੀ ਸਾਸ ਜੀ ਇੱਛਾ ਹੈ ਕਿ ਦਰਸ਼ਨ ਹੋਣ, ਦੇਰ ਹੋ ਗਏ ਉਧਰ ਗਿਆ ਨੂੰ।
ਦੋਹਰਾ ਗੁਰ ਘਰਨੀ ਦਾ ਮੋਦਰੀ,
ਤੇ ਮਾਤਾ ਦਮੋਦਰੀ ਡੱਲੇ ਗ੍ਰਾਮ ਤੋਂ ਸੀ ਭਾਈ ਨਰਾਇਣ ਦਾਸ ਦੀ ਪੁੱਤਰੀ।
ਦੁਤੀਆ ਨਾਨਕੀ ਜਾਨ,
ਤੇ ਦੂਸਰੇ ਮਹਿਲ ਨਾਨਕੀ ਜਿਹੜੀ ਦਮੋਦਰੀ ਸੀ ਇਹਦੀ ਵੱਡੀ ਭੈਣ ਸੀ ਸਾਸ ਜੀ ਸਾਈ ਦਾਸ ਦੇ ਘਰ ਰਾਮ। ਤੇ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਆਪਣੀ ਰਿਸ਼ਤੇਦਾਰੀ ਇੱਥੇ ਵੱਡੇ ਪੁੱਤਰ ਦਾ ਜਨਮ ਹੋਇਆ ਸੀ ਬਾਬੇ ਗੁਰਦਿੱਤੇ ਦਾ, ਤੇ ਉੱਥੇ ਨੂੰ ਜਾ ਰਹੇ ਹਨ।
ਚਿਤਵਤ ਗੁਰ ਆਗਮਨ ਕੋ,
ਤੇ ਗੁਰੂ ਸਾਹਿਬ ਦੇ ਆਉਣ ਨੂੰ ਚਿਤਵਦੇ ਹਨ।
ਕਰ ਪ੍ਰੀਤ ਮਹਾਨ,
ਬਹੁਤ ਪ੍ਰੀਤ ਦੋਨੋਂ ਮਹਿਲਾਂ ਦੇ ਅੰਦਰ।
ਚੌਪੇ ਤਿਮ ਰਾਮੋ ਅਰ ਸਾਈ ਦਾਸ,
ਸਾਈ ਦਾਸ ਸਾਧੂ ਬਣ ਕੇ ਨੀ ਸਿੱਖ ਬਣ ਕੇ ਉਡੀਕ ਰਿਹਾ। ਕਿੱਡੀ ਭਾਵਨਾ, ਮਕਾਨ ਤਿਆਰ ਹੋਇਆ ਪਲੀ ਪਲੀ ਜੋੜ ਕੇ ਬਣਾਇਆ, ਮਕਾਨ ਦੇ ਅੰਦਰ ਨਿਵਾਸ ਨੀ, ਕਹਿੰਦਾ ਨਿਵਾਸ ਉਦਨ ਕਰੂ ਜਿਦਨ ਮੇਰਾ ਗੁਰੂ ਚਰਨ ਪਾ ਦਊਗਾ। ਪਲੰਗਾ ਸੈਂਟਰ ਚ ਡਾਹਿਆ ਹੋਇਆ, ਜਿੰਦਰਾ ਲਾਇਆ, ਲੋਕੀ ਕਹਿੰਦੇ ਸਾਈ ਦਾਸ ਆ ਉਹ ਕੀ ਗੱਲ ਤੂੰ ਵੀ ਇੰਨਾ ਮਸਤਾਨਾ ਹੋ ਗਿਆ ਤੂੰ ਮਕਾਨ ਤੇ ਤੰਗੀ ਕੱਟ ਰਿਹਾ। ਮਕਾਨ ਚ ਕਹਿੰਦਾ ਨਹੀਂ ਮੇਰਾ ਗੁਰੂ ਆਊਗਾ, ਜਦੋਂ ਆਊਗਾ ਉਦੋਂ ਮਕਾਨ। ਉਨੀ ਦੇਰ ਤੱਕ ਧੂਪ ਦੀਪ ਕਰਕੇ ਬਾਹਰ ਨਿਕਲ ਜਾਂਦੇ ਸੀ, ਮਕਾਨ ਚ ਨਿਵਾਸ ਨਹੀਂ ਕੀਤਾ। ਇਹ ਭਾਵਨਾ ਨੂੰ ਮੁੱਖ ਰੱਖ ਕੇ ਫਿਰ ਮਹਾਰਾਜ ਗਏ ਸਨ।
ਕਰੇ ਪ੍ਰਤੀਖਣ ਆਵਨ ਆਸ,
ਆਉਣ ਦੀ ਆਸ ਹੈ, ਇਉਂ ਫਿਰ ਪ੍ਰਤੀਖਣ ਉਡੀਕ ਹੈ, ਫਾਰਸੀ ਦਾ ਸ਼ਬਦ ਹੈ, ਉਡੀਕ ਕਰ ਰਹੇ ਨੇ।
ਆਖ ਨਾਨਕੀ ਫਰਕੀ ਬਾਮੂ,
ਮਾਤਾ ਨਾਨਕੀ ਸਾਧ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ, ਤੇ ਇਸ ਪ੍ਰਕਾਰ ਉਹਨਾਂ ਨੇ ਕਹਿੰਦੇ ਖੱਬੀ ਅਰਖ ਵਰਗੀ ਭਾਈ ਸਾਹਿਬ ਜੀ ਇੱਥੇ ਥੋੜਾ ਜਿਹਾ ਜੋਤਿਸ਼ ਮਤ ਦਾ, ਕਿਉਂਕਿ ਭਾਈ ਸੰਤੋਖ ਸਿੰਘ ਜੋਤਿਸ਼ ਵੀ ਬੜੇ ਹੋਏ ਹੈ, ਉਸ ਨੂੰ ਭਾਵ ਨੂੰ ਲੈ ਕੇ ਕਹਿੰਦੇ ਵੀ ਖੱਬੀ ਅਰਖ ਫਰਕੀ ਹੈ।
ਸਮ ਇੰਦੀ ਬਰ ਇੰਦਰੀ ਬਰ ਬੜ ਅਬਰਾਮੂ,
ਤੇ ਜਿਸ ਤਰ੍ਹਾਂ ਸਾਸ ਜੀ ਨੀਲੇ ਕਮਲ ਹੁੰਦੇ ਨੇ ਇਸ ਪ੍ਰਕਾਰ ਦੇ ਨੇਤਰ ਹੈ ਮਾਤਾ ਜੀ ਦੇ।
ਪਟ ਦਮੋਦਰੀ ਕੋ ਸਰਕੰਤ,
ਤੇ ਮਾਤਾ ਦਮੋਦਰੀ ਦਾ ਦੁਪੱਟਾ ਸਾਇਆ ਸਿਰ ਤੋਂ ਸਰਕਦਾ।
ਬਾਮ ਭੁਜਾ ਛਿਨ ਛਿਨ ਫਰਕੰਤ,
ਛਿਨ ਛਿਨ ਦੇ ਵਿਚ ਜਿਹੜੀ ਸਾਸ ਜੀ ਖੱਬੀ ਭੁਜਾ ਫਰਕੀ, ਤਾਂ ਕਿਹਾ ਵੀ ਹੁਣ ਗੁਰੂ ਸਾਹਿਬ ਆ ਰਹੇ ਨੇ।
ਸੁਭ ਸਗਨ ਗੰਗ ਪਰਖੰਤੀ,
ਇਉਂ ਮਾਤਾ ਗੰਗਾ ਮਹਾਰਾਜ ਜੀ ਨੇ ਵੀ ਸੋਝ ਇਹ ਲਕਸ਼ਣ ਪਰਖੇ ਹਨ।
ਸੁਤ ਆਵੇ ਅਬ ਸੀ ਗੁਰ ਲਖੰਤੀ,
ਬਸ ਇਹ ਅਹਿਸਾਸ ਹੀ ਗੁਰੂ ਘਰ ਦੇ ਸਗਨ ਅਪਸਗਨ ਮਨਾਉਣ ਦੀ ਨੀ, ਕੋਈ ਆ ਗਿਆ ਭਾਈ ਗੁਰਦਾਸ ਨੇ ਖੰਡਨ ਕੀਤਾ, ਪਰ ਇਹ ਜੋਤ ਸਮਾਧਾ ਲੈ ਕੇ ਭਾਈ ਸਾਹਿਬ ਨੇ ਥੋੜੀ ਜਿਹੀ ਇਹ ਜਾਣਕਾਰੀ ਉਹ ਦਿੱਤੀ ਸਮਝਣੀ, ਤੇ ਇਉਂ ਫਿਰ ਸੁਤ ਆਵ ਆਵ ਹੈ ਤੇ ਅਬ ਸੀਗਰ ਲਖੰਤੀ। ਮਾਤਾ ਨੇ ਕਹਿ ਦਿੱਤਾ ਆਪਣੀਆਂ ਨੂੰਹਾਂ ਨੂੰ ਕਿ ਬੇਟਾ ਬਹੁਤ ਜਲਦੀ ਆ ਜਾਊਗਾ ਪੁੱਤਰ ਮੇਰਾ, ਕਿਉਂਕਿ ਮਾਂ ਪੁੱਤ ਦੀ ਆਂਦਰਾਂ ਦੀ ਸਾਂਝ ਹੁੰਦੀ ਹੈ, ਤੇ ਇਸ ਕਰਕੇ ਕਹਿੰਦੀ ਮੇਰਾ ਮਨ ਕਹਿੰਦਾ ਵੀ ਬਹੁਤ ਜਲਦੀ ਆਊਗਾ ਪੁੱਤਰ ਮੇਰਾ ਨੇੜੇ ਹੈ।
ਸੁਣ ਸੁਣ ਪਿਖ ਪਿਖ ਸੌਣ ਪ੍ਰਕਾਸ਼,
ਇਉਂ ਸਾਧ ਸੰਗੀ ਸਰਨ ਇਹ ਪ੍ਰਕਾਸ਼ ਕਹੋਏ ਹਨ।
ਹਰਖਤ ਰਾਮੋ ਸਾਈਂ ਦਾਸ,
ਤੇ ਸਾਈਂ ਦਾਸ ਵੀ ਬੀਬੀ ਰਾਮੋ ਵੀ ਉਹਦੇ ਘਰੋਂ ਬਹੁਤ ਖੁਸ਼ ਹੋ ਗਏ।
ਗੁਰ ਆਗਮਨ ਜਾਨ ਨੇਰਾ ਨਿਆਰਿਓ,
ਜਦੋਂ ਪਤਾ ਲੱਗਿਆ ਵੀ ਨੇਰ ਆਇਓ ਵੀ ਨੇੜੇ ਆ ਗਏ ਸਤਿਗੁਰੂ ਜੀ,
ਸਰਬ ਸਮਾਜ ਤਿਆਰ ਕਰਵਾਇਓ,
ਇਹ ਸਾਰਾ ਸਮਾਨ ਕਿਉਂ ਫੌਜਾਂ ਦੇ ਨਾਲ ਮਹਾਰਾਜ ਸਾਹਿਬ ਜੀ ਦੇ, ਇਸ ਕਰਕੇ ਫਿਰ ਤਿਆਰੀ ਕਰਾਈ ਹੈ।
ਤ੍ਰਿਣ ਆਦਿਕ ਜੇ ਚਾਹੀਏ ਆਏ,
ਜਿੱਥੇ ਸਾਸ ਜੀ ਘਾ ਚਾਹੀਦਾ ਸੀ ਘੋੜਿਆਂ ਵਾਸਤੇ, ਫੌਜਾਂ ਵਾਸਤੇ ਰਸਤਾ ਚਾਹੀਦੀਆਂ, ਫਿਰ ਇਕੱਠਾ ਕੀਤਾ ਲਾ ਕੇ ਚੋਂ
ਤਿਆਰ ਸਕਲ ਸਮੁਦਾਇ,
ਸਾਰੇ ਤਿਆਰ ਕਰ ਲਏ ਹਨ।
ਕਰੇ ਪ੍ਰਤੀਕਣ ਦਿਨ ਪ੍ਰਾਤੇ ਐਸੇ,
ਤੇ ਇਉਂ ਸਾਸ ਜੀ ਦਿਨ ਪ੍ਰਤੀ ਦਿਨ ਉਡੀਕ ਕਰ ਰਹੇ ਸਨ।
ਗ੍ਰੀਖਮ ਮੈਂ ਬਰਹੀ ਘਨ ਜੈਸੇ,
ਜਾਂਦੇ ਜਾਂਦੇ ਭਾਈ ਸਾਹਿਬ ਜੀ ਅਧਿਆਪ ਵੀ ਸਮਾਪਤ ਕਰਦਾ, ਉਹ ਬਰਹੀਨ ਹੁੰਦਾ ਸੰਸਕ੍ਰਿਤ ਦੇ ਵਿੱਚ ਮੋਰ ਨੂੰ ਕਹਿੰਦੇ ਨੇ, ਇਹ ਜਾਂਦੇ ਜਾਂਦੇ ਸ਼ਬਦ ਐਸਾ ਛੱਡ ਜਾਂਦੇ ਆ ਭਾਈ ਸਾਹਿਬ। ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਤੇ ਹਾੜ ਨੂੰ ਕਹਿੰਦੇ ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੇ ਘਾਮ ਜੀਓ, ਵੀ ਜੇਠ ਤੇ ਹਾੜ ਦਾ ਮਹੀਨਾ ਗ੍ਰੀਖਮ ਰੁੱਤ, ਬਹੁਤੀ ਧੁੱਪ ਪੈਂਦੀ ਹੈ। ਕਹਿੰਦੇ ਗ੍ਰੀਖਮ ਹੈ ਜਿਵੇਂ ਜੇ ਗ੍ਰੀਖਮ ਰੁੱਤ ਦੇ ਵਿੱਚ, ਤੇ ਬਰਹੀਨ ਹੁੰਦਾ ਸੰਸਕ੍ਰਿਤ ਦੇ, ਕਿਉਂਕਿ ਤੇ ਇੱਥੇ ਫਿਰ ਰੂਪ ਦੀ ਪਿੰਗਲ ਚ ਫਰਕ ਪੈਂਦਾ ਸੀ, ਭਾਈ ਸਾਹਿਬ ਨੇ ਨੰਨਾ ਨੀ ਲਾਇਆ ਇੱਥੇ ਨਾਲ, ਕਿਉਂਕਿ ਛੰਦ ਦੀ ਪੂਰੀ ਰੱਖਣੀ ਹੈ ਮੰਤਰ। ਸੰਸਕ੍ਰਿਤ ਦੇ ਪਦ ਦਾ ਨੰਨਾ ਛੱਡ ਕੇ ਆਪਣੀ ਕਾਵ ਰਚਨਾ ਦਾ ਨਿਯਮ ਰੱਖਿਆ, ਛੰਦਾਬੰਦੀ ਆ ਰੂਪ ਦੀ ਪਿੰਗਲ ਦਾ, ਤੇ ਫਿਰ ਇੱਥੇ ਸਾਸ ਜੀ ਮੋਰ ਦਾ ਅਰਥ ਲਿਆ ਵੀ ਜਿਵੇਂ ਕਿਤੇ ਬੱਦਲ ਚੜ ਕੇ ਆ ਜਾਏ ਨਾ, ਘਣ ਨਾਮ ਹੈ ਬੱਦਲ ਦਾ, ਉਹ ਬਰਹੀਨ ਹੁੰਦਾ ਹੈ ਵੀ ਮੋਰ ਪਹਿਲਾਂ ਪਾਉਣ ਲੱਗ ਜਾਂਦੇ। ਕਹਿੰਦੇ ਇਸੇ ਤਰ੍ਹਾਂ ਜਿਵੇਂ ਮੋਰ ਪਹਿਲਾਂ ਪਾਉਂਦੇ, ਕਹਿੰਦੇ ਸਿੱਖਾਂ ਦੇ ਹਿਰਦੇ ਪ੍ਰਫੁੱਲਿਤ ਹੋ ਗਏ ਵੀ ਗੁਰੂ ਸਾਹਿਬ ਜੀ ਆ ਗਏ, ਸਿੱਖ ਮੋਰ ਦੀ ਤਰ੍ਹਾਂ ਜਾਣਨਾ ਭਾਈ ਤੇ ਗੁਰੂ ਬੱਦਲ ਦੀ ਨੇ ਅੰਜ ਚੜ ਕੇ ਆ ਗਏ। ਸਾਈਂ ਦਾਸ ਦੇ ਘਰ ਸਾਸ ਜੀ, ਅੱਗੇ ਇਤਿਹਾਸ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਵੀ ਆਉਣਗੀਆਂ ਜਿਹੜੀਆਂ ਇਤਿਹਾਸ ਤੋਂ ਬਾਹਰ ਵੀ ਰਹਿ ਗਈਆਂ, ਤੇ ਇਸੇ ਥਾਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਚੋਜ ਕੀਤੇ ਹੈ, ਇੱਥੇ ਹੀ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਅਧਿਆਪ ਪੂਰਾ ਹੋ ਗਿਆ, ਇਹਦੇ ਨਾਲ ਹੀ ਸਾਸ ਜੀ ਸਮਾਪਤੀ ਹੁੰਦੀ ਹੈ। ਉਹਨਾਂ ਚੁੱਕਾਂ ਦੀ ਖਿਮਾ ਕਰਨੀ, ਤੇ ਲਗਾਤਾਰ ਸੋਮਵਾਰ ਤੋਂ ਸ਼ਾਮ ਦੀ ਕਥਾ ਦੀ ਹਾਜ਼ਰੀ ਭਰਦੇ ਹਾਂ। ਗੁਰੂ ਕਾ ਇਤਿਹਾਸ ਕੋਈ ਸਮਰੱਥ ਨਹੀਂ ਹੈ, ਭਾਈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ, ਸਤਿਗੁਰੂ ਆਪ ਹੀ ਸੋਧ ਕਰ ਲੈਣ ਜਾਂ ਵਿਦਵਾਨ ਗੁਰਸਿੱਖ ਸੋਧ ਲੈਣ, ਤੇ ਆ ਹੁਣ ਇੱਥੇ ਸਮਾਪਤੀ ਭੁੱਲਾਂ
ਕਰੇ ਪ੍ਰਤੀਕਣ ਦਿਨ ਪ੍ਰਾਤੇ ਐਸੇ, ਗ੍ਰੀਖਮ ਮੈਂ ਬਰਹੀ ਘਨ ਜੈਸੇ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।